सच्चो सच्चा किए सच्चे सच्चा तान, जिन्नी सच्चा मन्या तिन मन सच्चा ध्यान। मनमुख सच्चे जानिए गुरमुख जिना ज्ञान, सफल मूरत परस्यो संतन की रह ध्याना तरना। प्यो कृपाल ठाकुर नानक पर्यो साध की सरना। प्रभ व्यू पेख्यो दरस तुम्हारा सुंदर ध्यान तार, दिन रहनी जियो भ्रांते प्यारा। बिन गुरु दिखिया कैसे ज्ञान, बिन पेखे कह कैसो ध्यान। बिन मैं कथनी सर्व विकार, कह नानक दर का विचार। सतगुर की मूरत हृदय वसाए, जो इच्छे सोई फल पाए। साचा साहिब कृपा करे, सो सेवक जमते कैसा डरे। पनत नान करे विचार, साची वाणी सो तरे प्यार। ताको पावे मोख द्वार, जब तब सब ए शब्द है सार।
ਜੋ ਅਸੀਂ ਖਿਆਲ ਪੱਕੇ ਕਰਦੇ ਹਾਂ, ਇਹਦਾ ਚਿੰਤਨ ਕਰਦੇ ਹਾਂ, ਉਸੇ ਤਰੀਕੇ ਦੇ ਨਾਲ ਇਹ ਖਿਆਲ ਜੋ ਹੈ ਮਾਨਸਿਕ ਰੂਪ ਦੇ ਵਿੱਚ ਅਵਚੇਤਨ ਮਨ ਦੇ ਵਿੱਚ ਬੜਾ ਗਹਿਰਾ ਜੋ ਹੈ ਪ੍ਰਭਾਵ ਹੈ। ਤੁਸੀਂ ਵਿਚਾਰ ਕਰਕੇ ਦੇਖ ਲਓ ਜਿਹਨਾਂ ਚੀਜ਼ਾਂ ਦਾ ਅਸੀਂ ਸ਼ੌਕ ਰੱਖਦੇ ਹਾਂ ਉਹ ਚੀਜ਼ਾਂ ਭਾਵੇਂ ਸਾਡੇ ਜਨਮ ਦੀਆਂ ਹੀ ਕਿਉਂ ਨਾ ਹੋਣ, ਬਚਪਨ ਦੀਆਂ ਹੀ ਕਿਉਂ ਨਾ ਹੋਣ, ਉਹ ਵਸਤੂਆਂ ਅਜੇ ਤੱਕ ਸਾਡੇ ਦਿਮਾਗ ਦੇ ਵਿੱਚ ਸਾਡੇ ਖਿਆਲਾਂ ਦੇ ਵਿੱਚ ਪੱਕੀਆਂ ਹੋਣ, ਅਸੀਂ ਉਹਨਾਂ ਨੂੰ ਭੁੱਲੇ ਨਹੀਂ। ਹੁਣ ਜਿਸ ਵਸਤੂ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਸ ਵਸਤੂ ਦਾ ਨਾਮ ਹੈ ਸੱਚ। ਉਸ ਸੱਚ ਨੂੰ ਜਾਂ ਸਿਰਫ ਅੱਖ ਬੰਦ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਇਹ ਅਸੰਭਵ ਹੈ। ਜਿੱਥੇ ਅਸੀਂ ਇੰਨੀ ਭੀੜ ਆਪਣੇ ਅੰਤਰ ਮਨ ਦੇ ਵਿੱਚ ਅਵਚੇਤਨ ਮਨ ਵਿੱਚ ਇਕੱਠੀ ਕਰੀ ਬੈਠੀ, ਇਹ ਭੀੜ ਕਿਹੜੀ ਹੈ? ਇਸ ਸੰਸਾਰ ਦੀਆਂ ਸਾਰੀਆਂ ਵਸਤੂਆਂ ਇਸ ਬ੍ਰਹਿਮੰਡ ਦੀਆਂ, ਚਾਹੇ ਉਹ ਧੀਆਂ ਪੁੱਤਰ ਹਨ, ਚਾਹੇ ਜ਼ਮੀਨ ਜਾਇਦਾਦ ਹੈ, ਕਾਰ ਮੋਟਰ ਬੰਗਲੇ ਨੇ ਜਾਂ ਹੋਰ ਕਿਸੇ ਵੀ ਤਰੀਕੇ ਦੇ ਸੰਬੰਧ ਨੇ, ਇਹ ਸਾਰੀਆਂ ਵਸਤੂਆਂ ਅਸੀਂ ਇਹਨਾਂ ਦੇ ਬਾਰੇ ਚਿੰਤਨ ਕਰਦੇ ਹਾਂ, ਇਹਨਾਂ ਦੇ ਬਾਰੇ ਖਿਆਲ ਕਰਦੇ ਹਾਂ, ਇਹਨਾਂ ਦੀਆਂ ਤਸਵੀਰਾਂ ਸਾਡੇ ਦਿਮਾਗ ਦੇ ਵਿੱਚ ਘੁੰਮਦੀਆਂ ਨੇ, ਇਹੀ ਅਵਚੇਤਨ ਮਨ ਦੇ ਉੱਪਰ ਆਪਣਾ ਪ੍ਰਭਾਵ ਛੱਡਦੀ ਹੈ। ਜਦ ਤੱਕ ਇਹ ਭੀੜ ਅਵਚੇਤਨ ਮਨ ਦੇ ਵਿੱਚ ਇਕੱਠੀ ਕੀਤੀ ਹੋਈ ਹੈ, ਔਰ ਇਹ ਭੀੜ ਅੱਜ ਦੀ ਨਹੀਂ ਹੈ, ਸਦੀਆਂ ਤੋਂ ਅਸੀਂ ਇਕੱਠੀ ਕਰੀ ਜਾ ਰਹੇ ਹਾਂ। ਜਦ ਤੱਕ ਇਹ ਭੀੜ ਅਸੀਂ ਇੱਕ ਇੱਕ ਕਰਕੇ ਇੱਥੋਂ ਕੱਢਾਂਗੇ ਨਹੀਂ, ਤਦ ਤੱਕ ਉਹ ਥਾਂ ਨਹੀਂ ਬਣੇਗਾ ਜਿਸ ਥਾਂ 'ਤੇ ਅਸੀਂ ਉਸ ਸੱਚ ਨੂੰ ਦੇਖਣਾ ਚਾਹੁੰਦੇ ਹਾਂ। ਵਿਚਾਰ ਕਰਕੇ ਦੇਖੋ ਉਹ ਸੱਚ ਕੀ ਹੈ, ਕਿਤਨਾ ਨਿਰਮਲ ਹੈ, ਕਿਤਨਾ ਪਾਵਨ ਹੈ, ਕਿਤਨਾ ਉੱਚਾ ਹੈ, ਕਿਤਨਾ ਸਪਸ਼ਟ ਹੈ। ਕਿਆ ਅਸੀਂ ਇਸ ਭੀੜ ਦੇ ਵਿੱਚ ਇਸ ਲਾਇਕ ਕੋਈ ਜਗ੍ਹਾ ਰੱਖੀ ਹੈ ਕਿ ਉਸ ਸੱਚ ਨੂੰ, ਉਸ ਨਿਰਮਲ ਨੂੰ ਉੱਥੇ ਬਿਠਾ ਸਕੀਏ? ਵਿਚਾਰ ਕਰੋ, ਇਹ ਮਜ਼ਲੂਮ ਜੋ ਹੈ ਮਤ ਅਤੇ ਧਰਮ ਦੇ ਵਿੱਚ ਫਸੇ ਰਹਿਣ ਦਾ ਨਹੀਂ। ਅਸੀਂ ਨਾ ਤਾਂ ਮਤ ਨੂੰ ਅੱਛੇ ਤਰੀਕੇ ਨਾਲ ਸਮਝਿਆ, ਨਾ ਧਰਮ ਨੂੰ ਸਮਝਿਆ। ਧਰਮ ਦਾ ਪਹਿਲਾ ਭਾਵ ਹੈ ਧਾਰਨ ਕਰਨਾ, ਕਿਸ ਨੂੰ ਧਾਰਨ ਕਰਨਾ ਹੈ? ਉਹ ਸੱਚ ਨੂੰ। ਹੁਣ ਇਹ ਵਿਚਾਰ ਕਰੋ, ਜਿਹੜੇ ਧਰਮ ਦੇ ਅਸੀਂ ਮਾਲਕ ਬਣੀ ਬੈਠੇ ਹਾਂ, ਨੁਮਾਇੰਦੇ ਬਣੀ ਬੈਠੇ ਹਾਂ, ਜਿਹਨਾਂ ਮਤਾਂ ਦਾ ਅਸੀਂ ਗੁਣ ਗਾਉਂਦੇ ਹਾਂ, ਕਿਆ ਉਹਨਾਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਈਸ਼ਵਰ ਨੂੰ ਧਾਰਨ ਨਾ ਕਰੋ? ਕਿਤਨੀਆਂ ਜੀਵਾਤਮਾ ਨੇ ਜਿਨ੍ਹਾਂ ਨੇ ਆਪਣੇ ਇਸ ਈਸ਼ਵਰ ਨੂੰ ਅੰਤਰ ਦੇ ਵਿੱਚ ਧਾਰਨ ਕੀਤਾ ਹੈ? ਅਗਰ ਅਸੀਂ ਈਸ਼ਵਰ ਨੂੰ ਧਾਰਨ ਕਰ ਲਈਏ ਤਾਂ ਫਿਰ ਸਾਡਾ ਵੈਰ ਕਿਹਦੇ ਨਾਲ ਹੈ, ਵਿਰੋਧ ਕਿਹਦੇ ਨਾਲ ਹੈ, ਕਿਹਦੀ ਈਰਖਾ ਕਰ ਰਹੇ ਹਾਂ, ਕਿਹਦੀ ਨਿੰਦਿਆ ਕਰ ਰਹੇ ਹਾਂ? ਸਭ ਦੇ ਵਿੱਚ ਤੂੰ ਆਪ ਬੈਠਾ ਹੋਇਆ। ਅਗਰ ਅਸੀਂ ਨਿੰਦਿਆ ਕਰਦੇ ਹਾਂ ਤਾਂ ਸਭ ਤੋਂ ਪਹਿਲੇ ਉਸ ਪਰਮਾਤਮਾ ਦੀ ਨਿੰਦਿਆ ਹੋਊਗੀ। ਸੋ ਅੰਤਰ ਦਾ ਜੋ ਭਾਵ ਹੈ ਉਹ ਇਹ ਹੈ ਕਿ ਸਾਨੂੰ ਇਹ ਭੀੜ ਨੂੰ ਕੱਢਣਾ ਪਏਗਾ, ਉਹ ਥਾਂ ਬਣਾਉਣੀ ਪਏਗੀ, ਐਸੀ ਥਾਂ ਜਿਹੜੀ ਉੱਚੀ ਔਰ ਸੁੱਚੀ ਹੈ, ਉੱਥੇ ਹੀ ਅਸੀਂ ਉਸ ਸੱਚ ਨੂੰ ਦੇਖ ਸਕਦੇ। ਇਹ ਹੈ ਬਾਹਰ ਦਾ ਧਿਆਨ। ਜਦ ਤੱਕ ਅਸੀਂ ਬਾਹਰੋਂ ਖਿਆਲ ਨਹੀਂ ਸਮਝਾਂਗੇ, ਅਸੀਂ ਅੱਖ ਬੰਦ ਕਰਕੇ ਖਿਆਲ ਨੂੰ ਪ੍ਰਾਪਤ ਨਹੀਂ ਕਰ ਸਕਦੇ। ਯਾਨੀ ਕਿ ਧਿਆਨ ਕਿਸ ਤਰੀਕੇ ਦੇ ਨਾਲ, ਇੱਕ ਵਿਕਾਰ ਹੈ ਕਾਮ ਦਾ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਅਸੀਂ ਦਿਨੇ ਰਾਤੀ ਕਾਮ ਦੇ ਮੁਤਲਕ ਵਿਚਾਰ ਕਰਦੇ ਹਾਂ। ਦੂਸਰਾ ਵਿਕਾਰ ਹੈ ਕ੍ਰੋਧ, ਕ੍ਰੋਧ ਦੇ ਮੁਤਲਕ ਐਸੀਆਂ ਐਸੀਆਂ ਕੰਮ ਕਰਕੇ ਐਸੀਆਂ ਐਸੀਆਂ ਭਾਵਨਾ ਉਤਪੰਨ ਕਰਦੇ ਹਾਂ ਜਿਸਦੇ ਨਾਲ ਸਾਡੀ ਸੁਰਤ ਜੋ ਹੈ ਫੈਲਦੀ ਹੈ। ਕਾਮ ਦੇ ਵਿੱਚ ਸੁਰਤ ਜੋ ਹੈ ਥੱਲੇ ਉਤਰਦੀ ਹੈ, ਔਰ ਕ੍ਰੋਧ ਦੇ ਵਿੱਚ ਜੋ ਹੈ ਸੰਸਾਰ ਦੇ ਵਿੱਚ ਫੈਲਦੀ ਹੈ। ਹੁਣ ਤੁਸੀਂ ਇਹ ਦੱਸੋ, ਸਤਿਗੁਰਾਂ ਨੇ ਜੋ ਉਪਦੇਸ਼ ਦਿੱਤਾ ਸੀਗਾ ਕਿ ਅਸੀਂ ਕ੍ਰੋਧ ਨਹੀਂ ਕਰਨਾ, ਕਿਤਨੇ ਬੰਦੇ ਨੇ ਜਿਨ੍ਹਾਂ ਨੇ ਇਸ ਉਪਦੇਸ਼ ਦਾ ਪਾਲਣ ਕੀਤਾ ਹੈ? ਕੋਈ ਐਸੀ ਜੀਵਾਤ ਨਹੀਂ। ਅਸੀਂ ਕਹਿ ਦਿੰਦੇ ਹਾਂ ਕਿ ਸਾਡੇ 'ਚ ਕ੍ਰੋਧ ਨਹੀਂ ਹੈ, ਅਸੀਂ ਤਾਂ ਸੁਰਤ ਨੂੰ ਫੈਲਾਉਣ 'ਚ ਲੱਗੇ ਹੋਏ ਹਾਂ। ਜਿਉਂ ਜਿਉਂ ਅਸੀਂ ਇਸ ਸੰਸਾਰ ਦੀਆਂ ਵਸਤੂਆਂ ਦਾ ਚਿੰਤਨ ਕਰਾਂਗੇ, ਖਿਆਲ ਆਪਣੇ ਆਪ ਉਤਪੰਨ ਹੋਣਗੇ, ਉਹ ਤਸਵੀਰਾਂ ਆਪਣੇ ਆਪ ਸਾਹਮਣੇ ਆਉਣਗੀਆਂ, ਔਰ ਅਵਚੇਤਨ ਮਨ 'ਤੇ ਆਪਣਾ ਅਸਰ ਛੱਡਣਗੇ। ਹੁਣ ਜਦ ਅਵਚੇਤਨ ਮਨ ਜਿਹੜਾ ਹੈ ਉਹ ਖਾਲੀ ਨਹੀਂ ਹੈ, ਕਿਰਾਏ ਦੀ ਕੋਠਰੀ ਬਣੀ ਹੈ, ਮਨ ਨੇ ਇਹਨੂੰ ਕਿਰਾਏ 'ਤੇ ਲਿਆ ਹੈ ਅਵਚੇਤਨ ਮਨ, ਔਰ ਲਿਆ ਲਿਆ ਕੇ ਬਾਹਰ ਦੀਆਂ ਵਸਤੂਆਂ ਜਿਹੜਾ ਉਹਨਾਂ ਦੇ ਵਿੱਚ ਰੱਖੀ ਜਾ ਰਿਹਾ, ਔਰ ਉਸਦਾ ਵੀ ਇਹ ਹੈ ਕਿ ਸਾਨੂੰ ਕਿਰਾਇਆ ਵੀ ਨਹੀਂ ਦਿੰਦਾ। ਹੁਣ ਉਸ ਖਾਲੀ ਜਗ੍ਹਾ ਦੇ ਵਿੱਚ ਜਿੱਥੇ ਅਸੀਂ ਪਰਮਾਤਮਾ ਨੂੰ ਬਿਠਾਉਣਾ ਸੀ, ਇਸ ਦੇਹ ਨੂੰ ਕਿਸਨੇ ਬਣਾਇਆ? ਉਸ ਪਰਮਾਤਮਾ ਨੇ ਆਪਣੇ ਰਹਿਣ ਵਾਸਤੇ ਇਹ ਜਗ੍ਹਾ ਆਪ ਘੜੀਏ, ਆਪ ਰੱਖੀਏ। ਹੁਣ ਉਸ ਜਗ੍ਹਾ 'ਤੇ ਅਸੀਂ ਕਿਆਸੇ ਕਿਆਸੇ ਭਿਆਨਕ ਔਰ ਨੀਚ ਔਰ ਬੁਰੇ ਖਿਆਲ ਜਿਹੜੇ ਨੇ ਅੰਦਰ ਪਾਉਂਦੇ ਹਾਂ। ਖਾਣ ਪੀਣ ਦੀ ਗੱਲ ਤਾਂ ਇੱਕ ਅਲੱਗ ਰਹੀ, ਅਸੀਂ ਖਿਆਲ ਕਿਆਸੇ ਕਿਆਸੇ ਰੱਖਦੇ ਹਾਂ, ਕਿਆਸੀ ਨੀਚ ਭਾਵਨਾ ਨੇ, ਔਰ ਐਸੀਆਂ ਭਾਵਨਾ ਦੇ ਵਿੱਚ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਸਾਨੂੰ ਸਤਿਗੁਰੂ ਦੇ ਦੀਦਾਰ ਹੋ ਜਾਣ। ਇਹ ਸਾਡੀ ਕਲਪਨਾ ਹੈ, ਔਰ ਇਹ ਕਲਪਨਾ ਤਦ ਤੱਕ ਪੂਰੀ ਨਹੀਂ ਹੋਏਗੀ ਜਦ ਤੱਕ ਅਸੀਂ ਪ੍ਰੈਕਟੀਕਲ ਤੌਰ 'ਤੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਵਾਂਗੇ। ਅਗਰ ਸਤਿਗੁਰਾਂ ਨੇ ਕ੍ਰੋਧ ਦਾ ਪਰਹੇਜ਼ ਕਿਹਾ ਹੈ ਤਾਂ ਕ੍ਰੋਧ ਸਾਨੂੰ ਛੱਡਣਾ ਪਏਗਾ, ਕਾਮ ਸਾਨੂੰ ਤਿਆਗਣਾ ਪਏਗਾ, ਲੋਭ ਸਾਨੂੰ ਛੱਡਣਾ ਪਏਗਾ, ਲਾਲਚ ਛੋੜਨੀ ਪਏਗੀ, ਈਰਖਾ ਦੁਵੈਸ਼ਤਾ ਨਿੰਦਾ ਇਹ ਸਾਰੇ ਅਵਗੁਣ ਜਿਹੜੇ ਨੇ ਇਹ ਮਈ ਰਾਵਣ ਵਾਲੇ, ਇਹ ਮਈ ਰਾਵਣ ਮਨ ਹੈ, ਇਸ ਨੂੰ ਇੱਕ ਇੱਕ ਕਰਕੇ ਦਾ ਸਿਰ ਜੋ ਹੈ ਸਾਨੂੰ ਲਾਉਣਾ ਪਏਗਾ। ਤਾਂ ਹੀ ਜਾ ਕਰਕੇ ਉਹ ਥਾਂ ਜਿਹੜੀ ਹੈ ਨਿਰਮਲ ਔਰ ਪਾਵਨ ਬਣੇਗੀ ਜਿਹਦੇ ਵਿੱਚ ਉਸ ਸੱਚ ਨੂੰ ਅਸੀਂ ਬਿਠਾ ਸਕਦੇ। ਹੁਣ ਇਹ ਬਾਹਰ ਦੇ ਮਜ਼ਮੂਨ ਨੂੰ ਅੱਖ ਖੋਲ੍ਹ ਕਰਕੇ ਅਸੀਂ ਕਰਨਾ ਹੈ, ਔਰ ਅਸੀਂ ਕੀ ਕਰਦੇ ਹਾਂ, ਇਹ ਮਨ ਦੀ ਬੜੀ ਸੂਖਮ ਚਾਲ ਹੈ, ਸਤਿਗੁਰਾਂ ਕੋਲ ਗਏ सतगुरां ने सानू बाणी दिती, उपदेश दिता। सात संगत जी, सारियां गल्लां ठीक ने, जिहड़ी बाणी तुसी सुन रहे हो यह भी सचखंड की बाणी है, सच्ची है। सच्ची होने के बाद झूठी है, झूठी क्यों है? क्योंकि यह सानू तुर दरगाह नहीं ले जा सकती। सतगुरां ने सानू शब्द दिते ने, सच्चे ने, सच्चे होने के बाद भी वह झूठे ने। क्यों? क्योंकि वह सानू सचखंड नहीं ले जा सकते। सचखंड का जिहड़ा शब्द हैगा उहदे विच प्रकाश है, धुन है, और वह दो अखां दे विच दिन रात धुनकारे दे रहा है। असी शब्दों के चक्कर च फस गए, उपदेशों नू सही ढंग नाल समझे ही नहीं। जिसले सतगुरां ने सानू शब्द दिते सन उहदे नाल परहेज नहीं सी दिता। यह दवाई तद असर करेगी जदों असी परहेज दे विच पूरे उतरांगे। असी एक पासे ते कूड़ा पाई जा रहे हां, कूड़ा इकट्ठा करी जा रहे हां, दूसरे पासे मन ने सानू कल्पने च ना दिता है कि सतगुर दे आने विचार होणगे। हुणे आ रहे ने, अख बंद करदे ही सामने आ जाणगे। यह असंभव है। युगा युग चोकड़ी मार के बैठे रहो, शब्द दोहराते रहो, शब्दों के अंदर कुछ भी नहीं हैगा। परमात्मा ना शब्दों के विच कैद पहले सी, ना हुण है, ना अगे होवेगा। वह तो सतगुरु दे विच है, सतगुरु नुमाइंदा है उस सत दा, सतपुरुष दा। और असी उस मजमून नूं भुले बैठे हाँ। सतगुरु की प्रसन्नता हासिल करनी है किस तरीके दे नाल, उहदे उपदेश मन करके। उहदा उपदेश अगर अंतर दा शब्द रहांदा है ते अंतर दा जाप करना है, ते क्या बाहर दा जाप नहीं करना? बाहर दा कोई उपदेश सतगुरां ने सानू नहीं दिता, असी उस नूं भुली बैठे हाँ। और उस नूं भुल के असी अंदर दे सच नूं प्राप्त नहीं करते। तो अज दा जो मजमून है वह बहुत ही गहरा और इस भाव का है कि असी पहले सब तो अख खोल के अपनी अमली जिंदगी दे विच सच्चे होना है। वाणी ने भी पुकार पुकार करके ये शब्दों नूं बार बार दोहराया है कि तुसी सच्चे हो जाओ। सिर्फ जुबान दे नाल असी सच्चा नहीं होना, अपने कर्मा दे नाल भी असी सच्चा होना है। और कर्म केड़े करने ने? जिन्हां कर्मा दा सतगुरु उपदेश करते ने। उपदेश तो बाहर किया गया हर कर्म जो है बंधनकारी प्रभाव के विच है। और बंधनकारी प्रभाव जो है जैसी आशा तृष्णा रख के किया जाएगा, अगले जामे साडे वास्ते पहले ही तैयार हो जाएंगे। और ये जामे जीवात्मा जिंदे जी अपनी डे बुक आप लिखती है और नाल ही अपने लिख करके लैके जाती है। और कोई भी ना लेखा लिखता है, ना कोई लेखा ध्यान रखता है। ये जीवात्मा का अपना कर्म है। और मन ने सानू ऐसा भरमा के रखा हुआ है कि असी दे नाम लै लिया है, सतगुरु नूं धार आए हैं, तारी फोटो लगा ली है, दो पत्ती दे दी, साडा मजमून पूरा हो गया। उस तो अगे किसी ने दवाई खाधी नहीं, और अगर दवाई खाधी तो परहेज नहीं किया, फिर रोग कितों दूर होना है? ये जीवात्मा नूं जिहड़ा नर जन्म मरण का रोग लगा हुआ सदियां तो है, बड़ा गहरा अंदर तक इहदी बैठ है। और ये बैठ तां ही बाहर निकलेगी जदों असी सतगुरां दे उपर उन्हां दे उपदेशां उपर चलांगे। बिना चले कदे भी असी इस मजमून नूं जो है पूरा नहीं कर सकते। जिते असी बाहर दा ही है, गुरु साहब पहरा लगा रहे ने अख दे उपर, पिछले दुकान के उपर उन्होंने पहरा लगाया सी जप का। जप नूं असी सिमरन करना, किसी संसार दीआं वस्तुआं दा सिमरन करते हाँ, जप करते हाँ, उत्थे असी सतगुरु नूं अपने उन्होंने दिते मूल मंत्र नूं जपना है। उस तो बाद दूसरा जो है अख है, अख दे नाल गुरु साहब ने देख दिता सी 83% संस्कार जड़े ने अंदर दे विचार करते हैं। यानी कि अख का मजमून जो है बहुत वड्डा और बहुत गहरा असर करता है। सब तो पहले गुरु साहब दे विच जो पाबंदी लगा रहे हैं वह यह है, पहले भी गुरु साहबान ने बाहर के ध्यान के शब्द ही चीज को स्पष्ट किया कि जो मीडिया है, मीडिया सब तो ज्यादा गहरा असर जो है अवचेतन मन से करता है। अखा ने जो कुछ देख दिया ने, यह टीवी की है, यह टेप रिकॉर्ड की ने, यह होर जिन्या भी असी अखबार या दूसरे विज्ञापन असी देखते हैं, किसी को कुछ कहने की जरूरत नहीं है। तो संगत जी अपने आप साढ़े अंतर के विचार करी जाने, सिर्फ अखा के रस्ते तुम सिर्फ देखी जाओ, इन्हों कुछ सुना भी ना, अगर यह बोलन भी ना, फिर भी सिर्फ तस्वीर साढ़े अंतर के इतना गहरा असर छड़िया ने कि असी इन्हों फिर युगा युगांतर नहीं भुल सकते। सारा जन्म सानू इहदा गहरा बैठ रहा है, ध्यान रहा है, असी इस ध्यान तो निकल नहीं सकते। तो सब तो पहला जो है अज का यह पहरा है, गुरु साहब कहते हैं कि अख दे नाल सानू इस जगत के कम करन दा एक साधन है, कम करना है। अख खोल के इतना ही असी इस्तेमाल करना है इस अख नूं कि असी अपनी दिनचर्या नूं अच्छे तरीके दे नाल कर सकीए। उस तो बाद अख का कोई कम नहीं है। उस तो बाद की है, अख का नजायज फायदा उठा रहे हैं। किस तरीके दे नाल? जिस तरह सतगुरां ने रहमत करके तरस खा करके उस नरकां दे विचों कढ के इस जीवात्मा नूं इस मनुखे जन्म दे विच भेज दिता, ते मनुखे जन्म दे विच आ करके असी ये सारे अंगा दा इस्तेमाल किथे कर रहे हां, इस बुद्धि दा इस्तेमाल किथे कर रहे हां, जिहड़ी मिली सी काल दीआं चालां चों निकलण वास्ते, उहदी सियाणता नूं पहचानण वास्ते असी इहदा इस्तेमाल संसार नूं भोगण वास्ते कर रहे हां। इस तों ज्यादा ਤੋਹੀਨ ਉਹ ਸਤਿਗੁਰੂ ਦੀ ਰਹਿਮਤ ਦੀ ਹੋਰ ਕਿਹੜੀ ਹੋਏਗੀ, ਹੋਰ ਕਿਹੜੀ ਮਿਸਾਲ ਅਸੀਂ ਜਾਣਨੀ ਚਾਹੁੰਦੇ। ਸੋ ਇਹ ਯਕੀਨ ਜਾਣੋ ਕਿ ਜਦ ਤੱਕ ਅਸੀਂ ਇਹਨਾਂ ਤਿੰਨੋਂ ਜਗ੍ਹਾ ਤੇ ਪਹਿਰੇ ਨਹੀਂ ਬਿਠਾਵਾਂਗੇ, ਅਸੀਂ ਇਸ ਮਜ਼ਮੂਨ ਨੂੰ ਜਿਸ ਨੂੰ ਕਿ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਸਤਸੰਗ ਸੁਣਦੇ ਹਾਂ, ਰੂਹਾਨੀਅਤ ਦਾ ਗਿਆਨ ਸਾਡੇ ਕੋਲ ਹੈ, ਅਸੀਂ ਉਸਦਾ ਇੱਕ ਲਫ਼ਜ਼ ਵੀ ਨਹੀਂ ਜਾਣ ਪਾਏ, ਸਮਝ ਹੀ ਨਹੀਂ ਪਾਏ ਕਿ ਰੂਹਾਨੀਅਤ ਕਿਸ ਨੂੰ ਕਹਿੰਦੇ ਨੇ। ਰੂਹਾਨੀਅਤ ਦਾ ਭਾਵ ਹੈ ਕਿ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣ, ਔਰ ਆਤਮਾ ਕਦੋਂ ਮਿਲੇਗੀ ਪਰਮਾਤਮਾ ਦੇ ਨਾਲ? ਕਿਆ ਪਰਮਾਤਮਾ ਕਿਤੇ ਸੱਚਖੰਡ ਕੋਈ ਦੂਰ ਹੈ? ਸੱਚਖੰਡ ਸਾਡੇ ਅੰਦਰ ਹੈ, ਪਰਮਾਤਮਾ ਸਾਡੇ ਅੰਦਰ ਹੈ, ਸਤਿਗੁਰੂ ਸਾਡੇ ਅੰਦਰ ਹੈ, ਔਰ ਅਸੀਂ ਅੰਦਰ ਜਾਵਾਂਗੇ ਤਦ ਉਸ ਨੂੰ ਪ੍ਰਾਪਤ ਕਰ ਸਕਾਂਗੇ। ਅਸੀਂ ਤੇ ਬਾਹਰ ਟੁਰਨ ਲੱਗੇ ਹੋਏ ਹਾਂ, ਜੁੱਤੀ ਪਾਈ ਔਰ ਬਾਹਰ ਟੁਰ ਪਏ। ਕਿੱਥੇ ਜਾ ਰਹੇ ਹਾਂ? ਜੀ ਤੀਰਤ ਤੇ ਜਾ ਰਹੇ ਹਾਂ। ਕਿਹੜੇ ਤੀਰਤ ਤੇ ਜਾ ਰਹੇ ਹਾਂ? ਅੱਠ ਤੀਰਤ ਪਰਸ਼ ਕੀ ਹੈ, ਉਤਰਤ ਨਾਈ ਮੈਲ। ਇਹ ਮੈਲ ਕਿਹੜੀ ਹੈ? ਇਹ ਕਰਮਾਂ ਦੀ ਮੈਲ ਹੈ, ਜਨਮ ਜਨਮਾਂਤਰ ਤੋਂ ਇਸ ਆਤਮਾ ਦੇ ਨਾਲ ਲਿਪਟੀ ਹੋਈ ਹੈ। ਅਸੀਂ ਕਿਹੜੇ ਤੀਰਥਾਂ ਤੇ ਉਹਨੂੰ ਧੋਣ ਜਾ ਰਹੇ ਹਾਂ? ਉਹ ਤੇ ਅੰਦਰ ਸਰੋਵਰ, ਮਾਨ ਸਰੋਵਰ ਅੰਦਰ ਮੌਜੂਦ ਹੈ। ਤ੍ਰਿਕੁਟੀ ਪਾਰ ਕਰੋ, ਉਹ ਸਰੋਵਰ ਇਸ਼ਨਾਨ ਕਰੋ, ਸਾਰੀ ਮੈਲ ਉਤਰ ਜਾਏਗੀ। ਫਿਰ ਅਸੀਂ ਜੁੱਤੀ ਪਾ ਕੇ ਕਿੱਧਰ ਟੁਰ ਪਏ? ਅਸੀਂ ਇਹ ਆਪਣੇ ਧਿਆਨ ਨੂੰ ਸਿਰਫ ਫੈਲਾਉਣ 'ਚ ਲੱਗੇ ਹੋਏ ਹਾਂ, ਖਿਆਲਾਂ ਨੂੰ ਸਮੇਟ ਰਹੇ ਹਾਂ ਸੰਸਾਰ ਦੇ, ਔਰ ਉਹਨਾਂ ਦੇ ਵਿੱਚ ਅਸੀਂ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੀ ਕੋਸ਼ਿਸ਼ ਸਾਡੀ ਨਾਕਾਮ ਹੋ ਰਹੀ ਹੈ। ਕਿਉਂ? ਕਿਉਂਕਿ ਉਹ ਵਸਤੂ ਇਸ ਸੰਸਾਰ ਦੇ ਵਿੱਚ ਨਹੀਂ ਹੈ, ਉਹ ਵਸਤੂ ਇਸ ਦੇਹ ਦੇ ਅੰਦਰ ਹੈ। ਇਸ ਕਰਕੇ ਇਸ ਦੇਹ ਦੀ ਕੀਮਤ ਨੂੰ ਸਮਝੋ, ਔਰ ਇਸ ਦੇ ਬਖਸ਼ੇ ਹੋਏ ਅੰਗਾਂ ਨੂੰ ਉਸ ਸਤਿਗੁਰੂ ਦੀ ਰਹਿਮਤ ਸਮਝੋ ਕਿ ਉਹਨਾਂ ਨੇ ਤਰਸ ਖਾ ਕਰਕੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ, ਔਰ ਇਹਨਾਂ ਦਾ ਨਜਾਇਜ਼ ਇਸਤੇਮਾਲ ਨਾ ਕਰੋ। ਜਿਹੜੀਆਂ 10 ਇੰਦਰੀਆਂ ਜਿਹੜੀਆਂ ਨੇ, ਅਸੀਂ ਇਹਨਾਂ ਦਾ ਨਜਾਇਜ਼ ਇਸਤੇਮਾਲ ਕਰ ਰਹੇ ਹਾਂ। ਬਾਣੀ ਕੀ ਕਹਿੰਦੀ ਹੈ? 10 ਇੰਦਰੀ ਕਰ ਰੱਖੇ ਵਾਸ, ਇਸ ਆਤਮਾ ਹੋਵੇ ਪ੍ਰਗਾਸ। 10 ਇੰਦਰੀਆਂ ਵਸ ਵਿੱਚ ਆਵਣ ਤੇ ਆਤਮਾ ਨੂੰ ਪ੍ਰਕਾਸ਼ ਦੀ ਪ੍ਰਾਪਤੀ ਹੁੰਦੀ ਹੈ, ਉਹ ਸੱਚੇ ਸ਼ਬਦ ਦੀ। ਤੇ ਵਿਚਾਰ ਕਰਕੇ ਦੇਖੋ, ਅਸੀਂ ਇੱਕ ਇੰਦਰੀ ਨੂੰ ਵੀ ਅੱਜ ਤੱਕ ਕਾਬੂ ਵਿੱਚ ਨਹੀਂ ਕੀਤਾ, ਤੇ ਕਿਆ 10 ਇੰਦਰੀਆਂ ਦੇ ਅਧੀਨ ਹੋ ਕਰਕੇ ਅਸੀਂ ਉਸ ਸੱਚ ਨੂੰ ਪ੍ਰਾਪਤ ਕਰ ਲਾਂਗੇ? ਕਿਆ ਇਹ ਮਜ਼ਮੂਨ ਸਿਰਫ ਇਤਨਾ ਕੁਝ ਹੀ ਹੈ ਕਿ ਦੌੜ ਕੇ ਜਾਓ ਔਰ ਸ਼ਬਦ ਲੈ ਕਰਕੇ ਆ ਜਾਓ ਔਰ ਸਾਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਏਗੀ? ਇਹ ਕਿਤਨੇ ਵੱਡੇ ਭਰਮ ਨੇ ਜਿਹੜੇ ਮਨ ਨੇ ਸਾਨੂੰ ਬੁਲਾ ਰੱਖੇ ਨੇ। ਤਾਕਤ ਕਾ ਸੰਗ ਨਾ ਕੀਜੀਏ ਦੂਰ ਜਾਈਏ ਭਾਗ। ਸਾਕਤ ਕੌਣ ਹੈ? ਇਹ ਮਨ ਸਾਕਤ ਹੈ। ਕਿਤੇ ਬਾਹਰ ਦੇ ਸਾਕਤ ਉਪਲਬਧ ਨੇ, ਹਰ ਜਗ੍ਹਾ ਮੌਜੂਦ ਨੇ, ਅਸੀਂ ਵੀ ਸਾਕਤ ਆ। ਕਿਉਂ? ਕਿਉਂਕਿ ਅਸੀਂ ਸਾਕਤ ਦਾ ਮਨ ਜੋ ਹੈ ਸੰਗ ਕੀਤਾ ਹੋਇਆ। ਜਦ ਤੱਕ ਅਸੀਂ ਇਹਦੀ ਸੰਗਤ ਚੋਂ ਨਹੀਂ ਨਿਕਲਾਂਗੇ, ਇਹਦੇ ਹੁਕਮ ਚੋਂ ਨਹੀਂ ਨਿਕਲਾਂਗੇ, ਅਸੀਂ ਇਸ ਮਜ਼ਮੂਨ ਨੂੰ ਜਾਣ ਹੀ ਨਹੀਂ ਸਕਦੇ। ਤੁਰ ਦਰਗਾਹ ਦੇ ਵਾਸੀ ਜੋ ਸੱਚਖੰਡ ਤੋਂ ਆਉਂਦੇ ਨੇ, ਉਹ ਸੰਤੀ ਨੇ, ਉਹ ਸੰਤਾਂ ਦੇ ਕੋਲ ਜਾ ਕਰਕੇ ਵੀ ਅਸੀਂ ਇਸ ਮਜ਼ਮੂਨ ਨੂੰ ਨਹੀਂ ਸਮਝ ਪਾਏ। 50 ਸਾਲ ਹੋ ਗਏ ਨੇ ਸਾਨੂੰ ਜਾਂਦਿਆਂ, ਸਤਸੰਗ ਸੁਣਦਿਆਂ, ਅੱਜ ਤੱਕ ਇੱਕ ਸ਼ਬਦ ਨਹੀਂ ਅਸੀਂ ਆਪਣੇ ਗੰਢ ਬੰਨ ਸਕੇ। ਅਗਰ ਬੰਦ ਲਿਆਉਂਦਾ ਨਾ, ਤੇ ਅੱਜ ਸਾਡੀ ਜ਼ਬਾਨ ਦੇ ਉੱਪਰ ਸਤਿਗੁਰੂ ਦਾ ਨਾਂ ਹੁੰਦਾ, ਅੱਖਾਂ ਦੇ ਵੀ ਸਤਿਗੁਰੂ ਵਸ ਰਹੇ ਹੁੰਦੇ, ਤੇ ਅੰਤਰ ਦੇ ਵਿੱਚ ਫਿਰ ਕਿਸਨੇ ਹੋਣਾ ਸੀਗਾ? ਅੰਤਰ ਦੇ ਵੀ ਸਤਿਗੁਰੂ ਨਹੀਂ ਹੋਣਾ ਸੀ ਨਾ, ਪਰ ਸਤਿਗੁਰੂ ਤੇ ਸਾਨੂੰ ਅੱਜ ਤੱਕ ਅੰਤਰ ਚ ਮਿਲੇ ਨਹੀਂ। ਕਿਉਂ ਨਹੀਂ ਮਿਲੇ? ਕਿਉਂਕਿ ਸਾਡੀ ਜ਼ਬਾਨ ਤੇ ਸੰਸਾਰ ਹੈ, ਔਰ ਅੱਖ ਦੇ ਵੀ ਸੰਸਾਰ ਵਸਿਆ ਹੋਇਆ ਹੈ। ਸੋ ਇਹ ਪਹਿਰਾ ਜੋ ਹੈ ਸਾਨੂੰ ਬਿਠਾਉਣਾ ਪਏਗਾ ਇਸ ਅੱਖ ਦੇ ਉੱਪਰ, ਇਹਨੂੰ ਸੀਮਿਤ ਕਰਨਾ ਪਏਗਾ। ਜਿੱਥੇ ਇਸ ਮੀਡੀਆ ਚੋਂ ਨਿਕਲਣਾ ਪਏਗਾ, ਉੱਥੇ ਸਤਿਗੁਰਾਂ ਨੇ ਬਾਣੀ ਦੇ ਵੀ ਸਪਸ਼ਟ ਉਪਦੇਸ਼ ਕੀਤਾ ਹੈ ਕਿ ਜਿਸ ਤਰੀਕੇ ਦਾ ਅਸੀਂ ਜਪ ਕਰਦੇ ਹਾਂ, ਸਿਮਰਨ ਕਰਦੇ ਹਾਂ, ਉਸ ਤਰੀਕੇ ਦੇ ਖਿਆਲ ਔਰ ਤਸਵੀਰਾਂ ਸਾਡੇ ਸਾਹਮਣੇ ਅੱਖਾਂ ਦੇ ਆਉਂਦੀਆਂ ਨੇ, ਔਰ ਅੱਖਾਂ ਦੇ ਜ਼ਰੀਏ ਅਵਚੇਤਨ ਮਨ ਵਿੱਚ ਬੈਠਦੀਆਂ ਨੇ। ਅਤੇ ਜਦੋਂ ਅਸੀਂ ਇਹਦੇ ਉੱਪਰ ਪਹਿਰਾ ਬਿਠਾ ਦੇਵਾਂਗੇ ਸਤਿਗੁਰਾਂ ਦਾ, ਪਰਾਏ ਰੂਪ ਦਾ ਧਿਆਨ ਨਹੀਂ ਕਰਨਾ। ਪਰਾਏ ਰੂਪ ਦਾ ਭਾਵ ਸਿਰਫ ਕੰਮ ਦੇ ਨਾਲ ਸੰਬੰਧ ਨਹੀਂ ਰੱਖਦਾ। ਪਰਾਏ ਰੂਪ ਦਾ ਭਾਵ ਹੈ ਕਿ ਇਹ ਸੰਸਾਰ ਪਰਾਇਆ ਸਾਡੇ ਵਾਸਤੇ। ਕਿਉਂ? ਝੂਠਾ ਹੈ, ਇਹ ਸਾਨੂੰ ਆਪਣੇ ਝੂਠ ਦੇ ਵਿੱਚ ਲਪੇਟਦਾ ਹੈ। ਸੋ ਇਹ ਸਾਡੇ ਵਾਸਤੇ ਪਰਾਇਆ ਰੂਪ ਹੈ, ਇਹਦਾ ਧਿਆਨ ਨਹੀਂ ਕਰਨਾ। ਅਸੀਂ ਕੰਮ ਜ਼ਰੂਰ ਕਰਨਾ, ਅੱਖ ਖੋਲ੍ਹ ਕਰਕੇ ਕਰਨਾ ਹੈ, ਪਰ ਕਦੇ ਵੀ ਇਸ ਦੇ ਵਿੱਚ ਮੋਹ ਔਰ ਮਮਤਾ ਦੇ ਵਿੱਚ ਨਹੀਂ ਫਸਣਾ। ਕਿਉਂ? ਇਹ ਮਾਇਆ ਦਾ ਪ੍ਰਬਲ ਪ੍ਰਭਾਵ ਹੈ। ਮਾਇਆ ਜੋ ਹੈ ਇਹ ਕਾਲ ਦੀ ਅਰਧਾਂਗਨੀ ਹੈ, ਔਰ ਹੰਕਾਰ ਇਹਦਾ ਪੁੱਤਰ ਹੈ। ਜਿਉਂ ਜਿਉਂ ਅਸੀਂ ਇਸ ਅਰਧਾਂਗਨੀ ਦੇ ਵਾਸੀ ਜਾਵਾਂਗੇ, ਕਿਉਂ ਤੋਂ ਇਹਦਾ ਪੁੱਤਰ ਜੋ ਹੰਕਾਰ ਹੈ, ਇਹ ਮਨ ਦਾ ਵਿਕਾਰ ਸਾਡੇ ਅੰਤਰ ਦੇ ਵਿੱਚ ਬੈਠਦਾ ਜਾਏਗਾ। ਅਸੀਂ ਜੋ ਜੋ ਹੰਕਾਰ ਦੇ ਵਿੱਚ ਜਾਵਾਂਗੇ, ਉਹ ਸ਼ਬਦ ਤੋਂ ਦੂਰ ਹੁੰਦੇ ਜਾਵਾਂਗੇ। ਬਾਣੀ ਸਪਸ਼ਟ ਕਹਿੰਦੀ ਹੈ, ਸ਼ਬਦ ਔਰ ਹੰਕਾਰ ਇਹ ਦੋਨੋਂ ਇੱਕ ਜਗ੍ਹਾ ਨਹੀਂ ਬੈਠ ਸਕਦੇ। ਸੋ ਅੱਜ ਤੱਕ ਸਾਡੇ ਅੰਦਰ ਦੇ ਵਿੱਚ ਜੋ ਕੁਝ ਵੀ ਬਾਣੀ ਹੈ, ਜੋ ਕੁਝ ਵੀ ਅਸੀਂ ਵਿਚਾਰ ਖਿਆਲ ਕੀਤੇ ਨੇ, ਇਹ ਸਭ ਹਉਮਾਂ ਨੇ, ਹੰਕਾਰ ਨੇ। ਤੇ ਸਤਿਗੁਰੂ ਕਿੱਥੋਂ ਆ ਜਾਣਗੇ? ਉਹ ਸ਼ਬਦ ਕਿੱਥੋਂ ਪ੍ਰਗਟ ਹੋ ਜਾਏਗਾ? ਸਤਿਗੁਰੂ ਕੀ ਨੇ? ਨਾਮ ਕੀ ਹੈ? ਸ਼ਬਦ ਸਵਰੂਪ ਨੇ, ਪਰਮਾਤਮ ਸਵਰੂਪ ਨੇ। ਸਤਿਪੁਰਸ਼ ਕੀ ਹੈ? ਸ਼ਬਦ ਹੈ, ਉਹ ਸਤਿਗੁਰੂ ਦੇ ਅੰਦਰ ਪ੍ਰਗਟ ਹੈ। ਔਰ ਅਗਰ ਅਸੀਂ ਸਤਿਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਹ ਬਾਹਰ ਔਰ ਅੰਦਰ ਸਾਨੂੰ ਇੱਕ ਹੋਣਾ ਪਏਗਾ। ਯਾਨੀ ਕਿ ਅੱਖਾਂ ਦੇ ਵਿੱਚ ਵੀ ਹਰ ਵਕਤ ਹਰ ਪਲ ਅਸੀਂ ਸਤਿਗੁਰੂ ਨੂੰ ਦੇਖੀਏ, ਚਾਰੋ ਪਾਸੇ ਸਤਿਗੁਰੂ ਹੀ ਨਜ਼ਰ ਆਏ, ਉਸੀ ਦੀ ਲੀਲਾ ਨਜ਼ਰ ਆਏ। ਰਾਵਣ ਦੀ ਲੀਲਾ ਚੋਂ ਨਿਕਲ ਕਰਕੇ ਅਸੀਂ ਰਾਮ ਦੀ ਲੀਲਾ ਦੇ ਵਿੱਚ ਰਮੀਏ, ਉਸ ਦੇ ਹਿੱਸੇਦਾਰ ਬਣੀਏ, ਤਾਂ ਹੀ ਜਾ ਕਰਕੇ ਸਤਿਗੁਰੂ ਸਾਨੂੰ ਇਸ ਲਾਇਕ ਬਣਾ ਦੇਣਗੇ ਕਿ ਅਸੀਂ ਇਸ ਮਈ ਰਾਵਣ ਨੂੰ ਮਾਰ ਕਰਕੇ ਮਰਿਆਦਾ ਪੁਰਸ਼ੋਤਮ ਕਹਿਲਾਣ ਦੇ ਹੱਕਦਾਰ ਹੋਵਾਂਗੇ। ਜਦ ਤੱਕ ਅਸੀਂ ਇਸ ਦੇ ਹੱਕਦਾਰ ਨਹੀਂ ਹੋਵਾਂਗੇ, ਐਸੇ ਉਦਮ ਨਹੀਂ ਕਰਾਂਗੇ, ਐਸੇ ਕਰਮ ਨਹੀਂ ਕਰਾਂਗੇ। ਯਕੀਨ ਜਾਣਨਾ, ਇਹ ਕੋਰੀ ਕਲਪਨਾ ਹੈ ਸੱਚਖੰਡ ਦੀ ਔਰ ਸਤਿਗੁਰੂ ਦੀ। ਕਦੇ ਵੀ ਅਸੀਂ ਉਸਨੂੰ ਪ੍ਰਾਪਤ ਨਹੀਂ ਕਰ ਸਕਦੇ, ਔਰ ਜਦ ਤੱਕ ਅੰਤਰ ਦੇ ਵਿੱਚ ਅਸੀਂ ਸਤਿਗੁਰੂ ਨੂੰ ਪ੍ਰਾਪਤ ਨਹੀਂ ਕਰਾਂਗੇ, ਇਹ ਸਾਡਾ ਮਜ਼ਮੂਨ ਅਧੂਰਾ ਰਹਿ ਜਾਏਗਾ। ਅਗਲੇ ਜਨਮਾਂ 'ਤੇ ਗੱਲ ਚਲੀ ਜਾਏਗੀ, ਅਗਲੇ ਜਨਮਾਂ ਦੀ ਅਸੀਂ ਗੱਲ ਹੀ ਨਹੀਂ ਕਰਨੀ, ਕਿਉਂਕਿ ਅਗਲੇ ਜਾਮੇ 'ਤੇ ਸਾਡੇ ਅਸੀਂ ਸਾਡੇ ਹੱਥ ਨਾਲ ਪਹਿਲੇ ਹੀ ਤਿਆਰ ਕੀਤੇ ਨੇ। ਹੁਣ ਅਗਰ ਸਾਡੀ ਅੱਜ ਦੀ ਉਮਰ 50 ਸਾਲ 60 ਸਾਲ ਹੈ, ਤੇ 60 ਸਾਲ ਅਸੀਂ ਸੰਸਾਰ ਨੂੰ ਦਬਾ ਕੇ ਭੋਗਿਆ ਹੈ। ਅਗਰ ਸੰਸਾਰ ਨੂੰ ਦਬਾ ਕੇ ਭੋਗਿਆ ਹੈ, ਜੈਸੀਆਂ ਇੱਛਾ ਔਰ ਕਿਰਚਾ ਰੱਖ ਕੇ ਅਸੀਂ ਕੀਤਾ ਹੈ ਨਾ, ਵੈਸੇ ਚੋਲੇ ਅਸੀਂ ਕੱਢ ਚੁੱਕੇ ਹਾਂ, ਔਰ ਉਹਨਾਂ ਜਾਮਿਆਂ ਦੇ ਵਿੱਚ ਸਾਨੂੰ ਫਿਰ ਆਉਣਾ ਪਏਗਾ। ਕੋਈ ਸਾਡੇ ਵਾਸਤੇ ਨਵੇਂ ਜਾਮੇ ਨਹੀਂ ਘੜੇ ਜਾਣਗੇ। ਜਿਵੇਂ ਮਰਾਂਗੇ ਤੇ ਉਸ ਲਈ ਫੈਸਲਾ ਹੋਏਗਾ ਵੀ ਹਾਂ ਵੀ ਇਸਨੂੰ ਕਿਹੜਾ ਜਾਮਾ ਦਿੱਤਾ ਜਾਏ। ਇਹ ਜਾਮੇ ਅਸੀਂ ਜਿੰਦੇ ਜੀ ਅਸੀਂ ਆਪਣੇ ਹੱਥੀ ਆਪ ਕੱਢਦੇ ਹਾਂ। ਤੋ ਇਹ ਮਜ਼ਮੂਨ ਜੋ ਹੈ ਰੂਹਾਨੀਅਤ ਦਾ, ਇਹ ਮੱਤ ਔਰ ਧਰਮ ਦੀਆਂ ਦੀਵਾਰਾਂ ਚੋਂ ਨਿਕਲ ਕਰਕੇ ਵਿਚਾਰ ਕਰਨ ਦਾ ਮਜ਼ਮੂਨ ਹੈ। ਖੁੱਲੇ ਦਿਮਾਗ ਦੇ ਨਾਲ ਇਹਨਾਂ ਸ਼ਬਦਾਂ ਦੇ ਉੱਪਰ ਵਿਚਾਰ ਕਰੋ। ਵਿਚਾਰ ਕਰਨ ਤੋਂ ਬਾਅਦ ਅਗਰ ਪੂਰੀ ਜ਼ਿੰਦਗੀ ਵਿਚਾਰ ਕਰਦਿਆਂ ਲੰਘ ਜਾਏ ਤਾਂ ਸਮਝ ਲਓ ਕੁਝ ਖਟਿਆ, ਜ਼ਰੂਰ ਕੁਝ ਰਹਿਮਤ ਮਿਲੇਗੀ। ਔਰ ਅਗਰ ਜਿੰਦੇ ਜੀ ਅਸੀਂ ਵਿਚਾਰ ਕਰਕੇ ਫੈਸਲਾ ਕਰ ਲਿਆ ਨਾ, ਫੈਸਲਾ ਕਰਨ ਤੋਂ ਬਾਅਦ ਫਿਰ ਪਿੱਛੇ ਨਾ ਦੇਖੋ, ਫਿਰ ਮਨ ਦੀਆਂ ਦਲੀਲਾਂ 'ਚ ਨਾ ਆਓ, ਫਿਰ ਤੁਸੀਂ ਕਮਰ ਕੱਸ ਕੇ ਇਸ ਮਨ ਦੇ ਨਾਲ ਲੜਨ ਵਾਸਤੇ ਤਿਆਰ ਹੋ ਜਾਓ। ਮਨ ਕਹਿੰਦਾ ਹੈ ਕਿ ਤੈਨੂੰ ਭੁੱਖ ਲੱਗੀ ਹੈ, ਤੂੰ ਖਾ, ਤੇਰਾ ਸਰੀਰ ਨਿਰਬਲ ਹੋ ਜਾਏਗਾ। ਤਿਆਗ ਦੋ, ਕਹੋ ਤੈਨੂੰ ਅੱਜ ਭੋਜਨ ਨਹੀਂ ਮਿਲੇਗਾ। ਤੈਨੂੰ ਭੋਜਨ ਉਸੀ ਵੇਲੇ ਮਿਲੇਗਾ ਜਿਸਲੇ ਤੂੰ ਆਪਣੇ ਅੰਤਰ ਦੇ ਵਿੱਚ ਸਤਿਗੁਰੂ ਦਾ ਦੀਦਾਰ ਕਰੇਗਾ। ਦੇਖੋ ਫਿਰ ਕੈਸੀ ਉਛਲ ਕੂਦ ਮਚਾਉਂਦਾ ਹੈ, ਕੈਸੀਆਂ ਕੈਸੀਆਂ ਦਲੀਲਾਂ ਤੁਹਾਨੂੰ ਦਿੰਦਾ ਹੈ, ਕੈਸੀਆਂ ਕੈਸੀਆਂ ਭਟਕਣੇ ਰਸਤੇ ਦੇ ਵਿੱਚ ਪਾਉਣ ਦੇ ਵਾਸਤੇ ਤੁਹਾਡੀ ਕੋਸ਼ਿਸ਼ ਕਰੇਗਾ। ਇਹ ਕੋਸ਼ਿਸ਼ ਜ਼ਰੂਰ ਕਰੇਗਾ, ਪਰ ਤੁਸੀਂ ਵੀ ਕਮਰ ਕੱਸ ਲਓ। ਕਿਉਂ? ਕਿਉਂਕਿ ਤੁਹਾਡੇ ਨਾਲ ਸਤਿਗੁਰੂ ਹੈ। ਤੁਸੀਂ ਉਪਦੇਸ਼ ਕਿਦਾਂ ਬਣ ਰਹੇ ਹੋ? ਮਨ ਦੇ ਨਾਲ ਲੜਾਈ ਕਿਸ ਦੇ ਹੁਕਮ ਨਾਲ ਕਰ ਰਹੇ ਹੋ? ਸਤਿਗੁਰੂ ਦੇ ਉਪਦੇਸ਼ ਦੇ ਨਾਲ। ਤੇ ਕਿਆ ਸਤਿਗੁਰੂ ਬੇਖਬਰ ਨੇ ਇਸ ਚੀਜ਼ ਤੋਂ ਜੋ ਜ਼ਰੇ ਜ਼ਰੇ ਦੇ ਵਿੱਚ ਵਿਆਪਤ ਹੈ, ਜਿਸ ਦੀ ਤਾਕਤ ਦੇ ਨਾਲ ਪੱਤਾ ਵੀ ਨਹੀਂ ਹਿੱਲ ਸਕਦਾ? ਤੇ ਵਿਚਾਰ ਕਰੋ, ਕਿਆ ਸਾਡੇ ਤੋਂ ਬੇਖਬਰ ਹੋਏਗਾ? ਉਹ ਸਾਡੀ ਇਸ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋਏਗਾ? ਇਹ ਸਾਡੇ ਮਨ ਦੀਆਂ ਪੁੱਠੀਆਂ ਮਤਾਂ ਦਿੱਤੀਆਂ ਹੋਈਆਂ ਨੇ, ਜਿਨ੍ਹਾਂ ਦੇ ਅਧੀਨ ਅਸੀਂ ਸਦੀਆਂ ਤੋਂ ਆਪਣੇ ਜਨਮ ਜੋ ਕਿ ਮਨੁੱਖੀ ਜਨਮ ਸਾਨੂੰ ਵਾਰ ਵਾਰ ਦਿੰਦੇ ਨੇ, ਸਤਿਗੁਰੂ ਰਹਿਮਤ ਕਰਕੇ ਅਸੀਂ ਇਸ ਦੇ ਹੁਕਮ ਵਿੱਚ ਆ ਕਰਕੇ ਇਹਦੀਆਂ ਦਲੀਲਾਂ ਦੇ ਵਿੱਚ ਆ ਕਰਕੇ ਗਵਾ ਬੈਠਦੇ, ਸਤਿਗੁਰੂ ਦੇ ਕੋਲ ਜਾ ਕਰਕੇ ਵੀ ਗਵਾ ਬੈਠਦੇ ਆ। ਅਗਲਾ ਜਨਮ ਸੁਧਰਾ ਮਿਲੇਗਾ, ਕਿਆ ਫਾਇਦਾ? ਪਤਾ ਨਹੀਂ ਅਗਲੇ ਜਨਮ ਦੇ ਪੜੋਸੀ ਭੈੜਾ ਮਿਲ ਜਾਏ, ਔਲਾਦ ਭੈੜੀ ਮਿਲ ਜਾਏ, ਸਾਰੀ ਉਮਰ ਉਹਦੀਆਂ ਜਮਾਨਤਾਂ ਹੀ ਕਰਾਉਂਦੇ ਰਹੀਏ, ਧੀ ਭੈੜੀ ਨਿਕਲ ਜਾਏ, ਕਿੱਥੇ ਮੂੰਹ ਛੁਪਾਵਾਂਗੇ? ਮਤਲਬ ਕਿਹੜਾ ਐਸਾ ਅੰਗ ਹੈ ਜਿਹੜਾ ਕਿ ਇੱਥੇ ਤੁਹਾਨੂੰ ਕੋਈ ਜ਼ਿੰਮੇਵਾਰੀ ਜਾਂ ਗਰੰਟੀ ਦੇ ਦੇਗਾ ਕਿ ਅਗਲਾ ਜਨਮ ਤੁਹਾਡਾ ਸੁਥਰਾ ਹੋਏਗਾ ਔਰ ਤੁਹਾਨੂੰ ਬਹੁਤ ਸਾਰੇ ਫਲ ਮਿਲ ਜਾਣਗੇ? ਅਗਰ ਇਸ ਜਨਮ ਦੇ ਵਿੱਚ ਅਸੀਂ ਪ੍ਰਾਪਤ ਨਹੀਂ ਕਰ ਸਕੇ, ਤੇ ਅਗਲਾ ਜਨਮ ਵੀ ਇੱਕ ਕਲਪਨਾ ਹੈ, ਕੋਰੀ ਕਲਪਨਾ, ਉਹ ਸਾਨੂੰ ਮਿਲੇਗਾ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ। ਸੋ ਅੰਦਰ ਦਾ ਮਜ਼ਮੂਨ ਜੋ ਹੈ, ਅੱਖ ਬੰਦ ਕਰਨ ਦਾ ਜੋ ਮਜ਼ਮੂਨ ਹੈ, ਸਤਿਗੁਰੂ ਦੂਸਰੀ ਪੌੜੀ ਦੇ ਪੈਰ ਰਖਾ ਰਹੇ ਨੇ। ਅੰਤਰ ਦੇ ਵਿੱਚ ਖਿਆਲ ਜਾਂ ਧਿਆਨ ਜਿਸਨੂੰ ਕਹਿੰਦੇ ਨੇ, ਉਹ ਜਪ ਪੂਰਾ ਹੋਣ ਦੇ ਬਾਅਦ ਹੁੰਦਾ ਹੈ, ਔਰ ਇਹ ਜਪ ਤਾਂ ਹੀ ਪੂਰਾ ਹੁੰਦਾ ਹੈ ਜਦੋਂ ਅਸੀਂ ਬਾਹਰ ਅੱਖ ਖੋਲ ਕਰਕੇ ਜ਼ਬਾਨੀ ਤੌਰ ਤੇ, ਯਾਨੀ ਕਿ ਉੱਠਦੇ ਬੈਠਦੇ ਸਤਿਗੁਰ ਦੇ ਉਪਦੇਸ਼ਾਂ ਅਨੁਸਾਰ ਕਰਮ ਕਰਦੇ ਹਾਂ। ਉਸੀ ਵੇਲੇ ਜਾ ਕਰਕੇ ਅੰਦਰ ਦਾ ਜੋ ਜਪ ਹੈ, ਸਿਮਰਨ ਹੈ, ਸਤਿਗੁਰੂ ਸਾਨੂੰ ਜੋ ਅੰਦਰ ਦੀ ਉਪਾਸਨਾ ਦਿੰਦੇ ਨੇ, ਉਸ ਅਸੀਂ ਜਪਦੇ ਹਾਂ ਔਰ ਉਹ ਪੂਰੀ ਹੁੰਦੀ ਹੈ। ਜਦੋਂ ਅੰਦਰੋਂ ਔਰ ਪੂਰੇ ਅੰਦਰ ਔਰ ਬਾਹਰ ਅਸੀਂ ਪੂਰੇ ਯਾਨੀ ਕਿ ਇੱਕ ਮਿੱਖ ਹੋ ਜਾਂਦੇ ਹਾਂ ਸਤਿਗੁਰੂ ਔਰ ਸਾਡੇ ਦੇ ਵਿੱਚ, ਸਿਰਫ ਸਤਿਗੁਰੂ ਹੀ ਸਤਿਗੁਰੂ ਰਹਿ ਜਾਂਦਾ ਹੈ, ਇੱਕ ਸਰੀਰ ਦਾ ਹੀ ਪਰਦਾ ਰਹਿ ਜਾਂਦਾ ਹੈ ਆਤਮਾ ਔਰ ਪਰਮਾਤਮਾ ਦੇ ਮਿਲਣ। ਉਸ ਵੇਲੇ ਜਾ ਕਰਕੇ ਅੰਤਰ ਦੇ ਵਿੱਚ ਉਹ ਸਵਰੂਪ ਪ੍ਰਗਟ ਹੁੰਦਾ ਹੈ ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਅਸੀਂ ਕਹਿ ਤੇ ਦਿੰਦੇ ਹਾਂ ਕਿ ਸਤਿਗੁਰੂ ਪਰਮਾਤਮਾ ਹੈ, ਪਾਰ ਬ੍ਰਹਮ ਈਸ਼ਵਰ ਹੈ। ਸਤਸੰਗ ਜੀ ਝੂਠ ਹੈ। ਕਿਉਂ ਝੂਠ ਹੈ? ਕਿਉਂਕਿ ਅਸੀਂ ਸੁਣੀ ਸੁਣਾਈ ਗੱਲ ਦੇ ਉੱਪਰ ਯਕੀਨ ਕਰਕੇ ਬੈਠੇ ਹਾਂ, ਪਰ ਜਦ ਤੱਕ ਇਹ ਅੰਤਰ ਦੇ ਵੀ ਸਤਿਗੁਰੂ ਪ੍ਰਗਟ ਨਹੀਂ ਨਾ ਹੋ ਜਾਂਦੇ, ਤਦ ਤੱਕ ਸਾਡਾ ਮਨ ਵੀ ਬਹੁਤ ਇੱਕ ਨੰਬਰ ਦਾ ਚਤੁਰ ਹੈ, ਉਹ ਕਦੀ ਵੀ ਇਹ ਸਾਨੂੰ ਉਸ ਲੈਵਲ ਤੇ ਨਹੀਂ ਜਾਣ ਦੇਗਾ। ਉਹ ਪਰ ਜਿਸ ਲਈ ਅੰਦਰ ਦੇ ਵੀ ਪ੍ਰਗਟ ਹੋ ਜਾਣਗੇ ਨਾ, ਉਸ ਲਈ ਇਹਦੀ ਸਾਰੀ ਸਿਆਣਤ ਜਿਹੜੀ ਇੱਕ ਪਾਸੇ ਹੋ ਜਾਏਗੀ, ਕਿਉਂਕਿ ਸੱਚ ਪ੍ਰਗਟ ਹੋ ਜਾਏਗਾ। ਔਰ ਇਹ ਪ੍ਰਗਟ ਸਿਰਫ ਉਸ ਲਈ ਹੋਏਗਾ ਜਿਸ ਲਈ ਜੀਵਾਤਮਾ ਉਦਮ ਕਰੇਗੀ ਔਰ ਉਦਮ ਕਰਕੇ ਆਪਣੇ ਸਤਿਗੁਰੂ ਨੂੰ ਪ੍ਰਸੰਨ ਕਰੇਗੀ। ਇੱਕ ਗੱਲ ਯਾਦ ਰੱਖਣਾ ਹਮੇਸ਼ਾ, ਸ਼ਬਦਾਂ ਨੇ ਕਦੀ ਸੁਰਤ ਨਾ ਸਮੇਟੀ ਹੈ ਨਾ ਸਮੇਟਣਗੇ, ਸੁਰਤ ਸਿਰਫ ਸਤਿਗੁਰੂ ਆਪ ਸਮੇਟਦੇ ਨੇ, ਯਾਦ ਰੱਖਣਾ। ਔਰ ਕਦੋਂ ਸਮੇਟਦੇ ਨੇ? ਜਦੋਂ ਪ੍ਰਸੰਨ ਹੁੰਦੇ ਨੇ। ਪ੍ਰਸੰਨ ਕਦੋਂ ਹੁੰਦੇ ਨੇ? ਜਦੋਂ ਅਸੀਂ ਉਹਨਾਂ ਦੇ ਹਰ ਵਚਨ ਤੇ ਪੂਰੇ ਉਤਰਦੇ ਹਾਂ। ਪੂਰੇ ਉਤਰਨ ਦਾ ਕੀ ਭਾਵ ਹੈ? ਅਸੀਂ ਧਿਆਨ ਲਗਾਉਂਦੇ ਹਾਂ, ਧਿਆਨ ਨਹੀਂ ਲੱਗਦਾ। ਧਿਆਨ ਲਗਾਉਣਾ ਸਾਡਾ ਕੰਮ ਨਹੀਂ ਹੈ, ਸਾਡਾ ਕੰਮ ਹੈ ਸਿਰਫ ਉਦਮ ਕਰਨਾ। ਅਸੀਂ ਸੱਚ ਬੋਲਣਾ ਹੈ, ਉਸ ਸੱਚ ਦਾ ਕੀ ਪ੍ਰਭਾਵ ਪੈਂਦਾ ਹੈ ਇਹਦਾ ਸਾਨੂੰ ਕੋਈ ਮਤਲਬ ਨਹੀਂ ਹੈ। ਮਨ ਦਲੀਲਾਂ ਦੇਗਾ ਸੱਚ ਬੋਲਣ ਤੋਂ ਪਹਿਲੇ ਹੀ ਤੇਰਾ ਇਤਨਾ ਨੁਕਸਾਨ ਹੋ ਜਾਏਗਾ। ਸਾਨੂੰ ਉਸ ਨੁਕਸਾਨ ਦੀ ਕੋਈ ਪਰਵਾਹ ਨਹੀਂ। ਕਿਉਂ? ਕਿਉਂਕਿ ਇਹ ਨੁਕਸਾਨ ਸਾਰਾ ਦਾ ਸਾਰਾ ਕਿੱਥੇ ਜਾ ਰਿਹਾ ਹੈ? ਸਤਿਗੁਰ ਦੇ ਖਾਤੇ ਦੇ ਵਿੱਚ। ਅਸੀਂ ਸੱਚ ਸਤਿਗੁਰ ਦੇ ਹੁਕਮ ਵਿੱਚ ਬੋਲ ਰਹੇ ਹਾਂ। ਕਿਆ ਸਾਨੂੰ ਆਪਣੇ ਸਤਿਗੁਰ ਦਾ ਯਕੀਨ ਨਹੀਂ ਹੈ? ਅਗਰ ਯਕੀਨ ਹੋਵੇ ਤਾਂ ਸਾਨੂੰ ਬਾਰ ਬਾਰ ਕਿਉਂ ਕਹਿਣਾ ਪਵੇ ਕਿ ਝੂਠ ਬੋਲਣਾ ਛੱਡ ਦਿਓ? ਔਰ ਝੂਠ ਬੋਲ ਕੇ ਅਸੀਂ ਉਹ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ? ਸਦੀਆਂ ਲੱਗੇ ਰਹੀਏ, ਇਹ ਕਦੀ ਵੀ ਕਲਪਨਾ ਸਾਰਥਕ ਨਹੀਂ ਹੋਏਗੀ। ਤੇ ਜਦੋਂ ਵੀ ਸਾਰਥਕ ਹੋਏਗੀ, ਜਿਸ ਵੀ ਯੁੱਗ ਵਿੱਚ ਹੋਏਗੀ, 1, 2, 3, 4 ਜੋ ਸਤਿਗੁਰੂ ਉਪਦੇਸ਼ ਕਰਦੇ ਨੇ ਸ਼ੁਰੂ ਤੋਂ ਲੈ ਕੇ ਆਖਿਰ ਤੱਕ, ਉਹਦੇ ਵਿੱਚ ਪੂਰਾ ਉਤਰ ਕੇ ਹੀ ਹੋਏਗੀ। ਸਤਿਗੁਰੂ ਸੁਰਤ ਆਪ ਸਮੇਟਦੇ ਨੇ, ਬੜੇ ਪਿਆਰ ਨਾਲ ਸਮੇਟਦੇ ਨੇ, ਔਰ ਉਸ ਲਈ ਸਮੇਟਦੇ ਨੇ ਜਿਸ ਲਈ ਉਹ ਦੇਖ ਲੈਂਦੇ ਨੇ ਕਿ ਇਸ ਦੇ ਅੰਤਰ ਦੇ ਵਿੱਚ ਉਹ ਸਾਰੀ ਭੀੜ ਜਿਹੜੀ ਹੈ ਨਿਕਲ ਚੁੱਕੀ ਹੈ। ਇੱਕ ਗੱਲ ਹੋਰ ਗੰਢ ਬੰਨ ਲਓ, ਜਦ ਤੱਕ ਅੰਤਰ ਦੇ ਵਿੱਚ ਇੱਕ ਵੀ ਖਿਆਲ ਮੌਜੂਦ ਹੈ ਇਸ ਸੰਸਾਰ ਦਾ, ਉਹ ਬੰਧਨਕਾਰੀ ਪ੍ਰਭਾਵ ਹੈ। ਯਾਦ ਰੱਖਣਾ, ਸੁਰਤ ਕਦੀ ਵੀ ਨਹੀਂ ਸਿਮਟੀ ਜਾਏ, ਸਤਿਗੁਰੂ ਕਦੀ ਵੀ ਨਹੀਂ ਸਮੇਟਣਗੇ। ਜਿਸ ਲਈ ਸਾਰੇ ਖਿਆਲ ਅਸੀਂ ਤੱਜ ਦੇਵਾਂਗੇ, ਸਿਰਫ ਇੱਕੋ ਹੀ ਖਿਆਲ ਰੱਖਾਂਗੇ ਕਿ ਇਹ ਮੇਰੇ ਮਾਲਕ, ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ, ਸਿਰਫ ਤੈਨੂੰ। ਕੋਈ ਧੀਆਂ ਪੁੱਤਰ ਦਾ ਸਵਾਲ ਨਹੀਂ, ਕੋਈ ਕੰਮ ਧੰਦੇ ਦਾ ਸਵਾਲ ਨਹੀਂ, ਕੋਈ ਜਗਤ ਦਾ ਸਵਾਲ ਨਹੀਂ, ਇੱਕੋ ਲੈਣ ਦੇ ਵੀ ਸਾਰਾ ਮਜ਼ਮੂਨ ਸਪਸ਼ਟ ਹੈ। ਜਿੱਥੇ ਅਸੀਂ ਪਰਹੇਜ਼ ਤੁਹਾਨੂੰ ਕਹੀਏ ਵੀ ਇਹ ਵੀ ਪਰਹੇਜ਼ ਕਰੋ, ਉਹ ਵੀ ਸੰਸਾਰ ਦਾ ਛੱਡੋ, ਇੰਝ ਵੀ ਕਰੋ, ਕੋਈ ਫਾਇਦਾ ਹੀ ਨਹੀਂ ਹੈ। ਇਤਨਾ ਵੱਡਾ ਮਜ਼ਮੂਨ ਹੋ ਜਾਏਗਾ ਕਿ ਕਿਤਾਬਾਂ ਦੇ ਗ੍ਰੰਥ ਭਰ ਜਾਣਗੇ, ਪਰ ਅਸੀਂ ਉਹਨੂੰ ਸਮਝ ਨਹੀਂ ਪਾਵਾਂਗੇ। ਇੱਕੋ ਲੈਣ ਦੇ ਵੀ ਸਪਸ਼ਟ ਹੈ ਕਿ ਅਗਰ ਸਾਡੇ ਅੰਤਰ ਦੇ ਵਿੱਚ ਇੱਕ ਵੀ ਖਿਆਲ ਮੌਜੂਦ ਹੈ ਜੋ ਬੰਧਨਕਾਰੀ ਪ੍ਰਭਾਵ ਦੇ ਵੀ ਜਾਓ, ਜੀਵਾਤਮਾ ਕਦੇ ਵੀ ਸਤਿਗੁਰੂ ਸੁਰਤ ਨੂੰ ਨਹੀਂ ਸਮੇਟਾਂਗੇ। ਉਹ ਸੁਰਤ ਨੂੰ ਜਦੋਂ ਵੀ ਸਮੇਟਣਗੇ ਕਿ ਅੰਤਰ ਦੇ ਵਿੱਚ ਇੱਕੋ ਹੀ ਖਿਆਲ ਰਹਿ ਜਾਏਗਾ ਕਿ ਸਿਰਫ ਸਤਿਗੁਰੂ ਨੂੰ ਮਿਲਣਾ ਚਾਹੁੰਦੇ ਹਾਂ, ਤੇਰੇ ਵਿੱਚ ਲੀਨ ਹੋਣਾ ਚਾਹੁੰਦੇ ਹਾਂ। ਤੇ ਸਾਧ ਸੰਗਤ ਜੀ, ਉਸੀ ਵੇਲੇ ਸੁਰਤ ਸਮਿਟ ਜਾਏ, ਉਸੀ ਵਕਤ ਅੰਤਰ ਦੇ ਵੀ ਸਤਿਗੁਰੂ ਪ੍ਰਗਟ ਹੋ ਜਾਣ। ਔਰ ਜਿਸ ਲਈ ਅੰਤਰ ਦੇ ਵੀ ਸਤਿਗੁਰੂ ਪ੍ਰਗਟ ਹੋਣਗੇ, ਇਹ ਮਜ਼ਮੂਨ ਹੈ ਜਿੰਦੇ ਜੀ ਦਾ, ਮਰਨ ਦੇ ਬਾਅਦ ਵਾ ਮਜ਼ਮੂਨ ਨਹੀਂ ਹੈ। ਇਹ ਕਲਪਨਾ ਕਰਨੀ ਛੱਡ ਦਿਓ ਕਿ ਮਰਨ ਤੋਂ ਬਾਅਦ ਸਤਿਗੁਰੂ ਸਾਨੂੰ ਲੈਣ ਆਉਣਗੇ। ਕਿਆ ਫਾਇਦਾ ਹੈ ਅਸੀਂ ਕਲਪਨਾ ਦੀ ਕਿ ਫਿਰ ਜਨਮ ਤਾਂ ਮਿਲੇਗਾ ਹੀ ਅਗਰ ਸਤਿਗੁਰੂ ਲੈਣ ਆਉਣਗੇ ਤਦ ਵੀ, ਔਰ ਉਹ ਵੀ ਉਹ ਇੱਛਾ ਦੇ ਹਿਸਾਬ ਨਾਲ ਹੀ ਜਨਮ ਦੇਣਗੇ, ਇਹ ਵੀ ਯਾਦ ਰੱਖਣਾ। ਤੇ ਫਿਰ ਕਿਉਂ ਨਾ ਅਸੀਂ ਜਿੰਦੇ ਜੀ ਇਸ ਨੂੰ ਸਾਰਥਕ ਕਰ ਲਈਏ? ਇਸ ਤੋਂ ਵੱਡੀ ਮਨ ਦੀ ਸੂਖਸ਼ਮ ਔਰ ਗਹਿਰੀ ਚਾਲ ਕੀ ਹੋਏਗੀ ਕਿ ਅੱਖ ਖੁੱਲੀ, ਅੰਗ ਪੂਰੇ ਨੇ, ਸਭ ਕੁਝ ਸਮਰਥਾ ਸਤਿਗੁਰੂ ਨੇ ਦਿੱਤੀ ਹੋਈ ਹੈ, ਔਰ ਅਸੀਂ ਕਲਪਨਾ ਕਰ ਰਹੇ ਹਾਂ ਕਿ ਮਰਨ ਦੇ ਬਾਅਦ ਸਤਿਗੁਰੂ ਸਾਨੂੰ ਲੈਣ ਆ। ਸਾਧ ਸੰਗਤ ਜੀ, ਇਹ ਕਲਪਨਾ ਕਿਉਂ ਨਹੀਂ ਕਰਦੇ ਕਿ ਜਿੰਦੇ ਜੀ ਆ ਜਾਵਣ? ਕਿਆ ਸਤਿਗੁਰਾਂ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਕਿ ਮਰਨ ਦੇ ਬਾਅਦ ਆਉਣਗੇ? ਅਸੀਂ ਜਿੰਦੇ ਜੀ ਕਿਉਂ ਨਹੀਂ ਉਹਨੂੰ ਹਾਸਲ ਕਰਨਾ ਚਾਹੁੰਦੇ? ਉਸ ਤੋਂ ਸਿੱਧਾ ਸਪਸ਼ਟ ਭਾਵ ਹੈ ਕਿ ਅਸੀਂ ਮਨ ਦੇ ਹੁਕਮ ਦੇ ਵਿੱਚ ਹਾਂ, ਮਨ ਦੀਆਂ ਚਾਲਾਂ ਦੇ ਵਿੱਚ ਹਾਂ, ਅਸੀਂ ਉਹ ਸੱਚ ਨੂੰ ਪ੍ਰਾਪਤੀ ਨਹੀਂ ਕਰਨਾ ਚਾਹੁੰਦੇ। ਅੱਖ ਵੀ ਬੰਦ ਕਰਦੇ ਹਾਂ, ਥੋੜਾ ਬਹੁਤ ਉਪਦੇਸ਼ ਵੀ ਮੰਨਦੇ ਹਾਂ, ਤੇ ਸਿਰਫ ਮਨ ਦੇ ਹੁਕਮ ਵਿਚਾਰ ਕੇ ਕਰਦੇ ਹਾਂ, ਕਿਉਂਕਿ ਮਨ ਨੇ ਸਿਆਣਤ ਹੈ, ਉਹ ਸਮਝਾ ਰੱਖਿਆ ਕਿ ਇਹ ਵਸਤੂਆਂ ਤੈਨੂੰ ਤਾਂ ਹੀ ਮਿਲਣਗੀਆਂ ਕਿ ਸਤਿਗੁਰੂ ਪ੍ਰਸੰਨ ਹੋਣ। ਤੇ ਤੂੰ ਆਪ ਸਤਿਗੁਰੂ ਪ੍ਰਸੰਨ ਹੋਣਗੇ ਅੱਖ ਬੰਦ ਕਰਕੇ, ਬਾਹਰ ਦਾ ਮਜ਼ਬੂਨ ਉਹਨੇ ਭੁਲਾ ਦਿੱਤਾ ਕਿ ਮਨ ਦੇ ਹੁਕਮ ਚੋਂ ਨਿਕਲ ਕੇ ਗੁਰੂ ਦੇ ਹੁਕਮ ਵਿੱਚ ਜਾਣਾ, ਇਹ ਉਹਨੇ ਕਦੀ ਨਹੀਂ ਯਾਦ ਕਰਾਇਆ, ਪਰ ਅੱਖ ਬੰਦ ਕਰਨੀ ਯਾਦ ਕਰਾ ਦਿੱਤੀ। ਸਾਧ ਸੰਗਤ ਜੀ, 2-2.5 ਘੰਟੇ ਦੀ ਕੀ ਗੱਲ ਹੈ, 24 ਘੰਟੇ ਅੱਖ ਬੰਦ ਕਰਕੇ ਬੈਠੇ ਰਹੋ, ਸੁਰਤ ਸਿਮਟ ਜਾਏ ਤਾਂ ਸਾਨੂੰ ਆ ਕੇ ਕਹਿਣਾ। ਇਸ ਕਰਕੇ ਇਸ ਮਜ਼ਮੂਨ ਨੂੰ ਬੜੇ ਧਿਆਨ ਨਾਲ ਜੋ ਹੈ ਸਰਵਣ ਕਰੋ, ਔਰ ਇਸ ਦੇ ਉੱਤੇ ਅਮਲੀ ਜਾਮਾ ਬਣਾਓ। ਰੂਹਾਨੀਅਤ ਕੀ ਹੈ? ਇਹ ਕਰਨੀ ਦਾ ਵਿਸ਼ੇ ਹੈ, ਕਥਨੀ ਦਾ ਵਿਸ਼ੇ ਨਹੀਂ ਹੈ। ਅਸੀਂ ਸਦੀਆਂ ਤੋਂ ਹੀ ਇਸ ਕਥਨੀ ਦੇ ਵਿੱਚ ਫਸੇ ਹਾਂ, ਕਹਿਣ ਦੇ ਵਿੱਚ ਔਰ ਸੁਣਨ ਦੇ ਵਿੱਚ, ਪਰ ਅਮਲੀ ਜਾਮਾ ਅਸੀਂ ਕਦੇ ਨਹੀਂ ਬਣਾਇਆ। ਔਰ ਜਦ ਤੱਕ ਅਸੀਂ ਅਮਲੀ ਜਾਮਾ ਨਹੀਂ ਬਣਾਵਾਂਗੇ, ਅਸੀਂ ਇਸ ਮਜ਼ਮੂਨ ਨੂੰ ਜਾਣ ਹੀ ਨਹੀਂ ਸਕਦੇ। ਇਹ ਸਮਝ ਲਓ ਕਿ ਇਸ ਰੂਹਾਨੀਅਤ ਦਾ ਕਾ ਔਰ ਖਾ, ਯਾਨੀ ਕਿ ਕੱਖ ਵੀ ਨਹੀਂ ਸਮਝਿਆ ਅਗਰ ਅਸੀਂ ਅਮਲ ਨਹੀਂ ਕੀਤਾ। ਅਸੀਂ ਜਿੱਥੋਂ ਆਏ ਵਾਂ ਉੱਥੇ ਹੀ ਖੜੇ ਹਾਂ, ਅੱਖ ਬੰਦ ਹੋਏਗੀ ਤੇ ਸਾਹਮਣੇ ਜਦ ਜੰਮ ਨਜ਼ਰ ਆਉਣਗੇ ਪਤਾ ਚੱਲ ਜਾਏਗਾ ਕੋਹਲੂ ਦਾ ਬੈਲ। ਸੋਚਦਾ ਤੇ ਰਿਹਾ ਕਿ ਸਾਰਾ ਦਿਨ ਚੱਲਦਾ ਰਿਹਾ, ਪਤਾ ਨਹੀਂ ਕਿੰਨੀ ਕੁ ਦੂਰੀ ਤੈਅ ਕਰ ਲਈ ਹੈ, ਤ੍ਰਿਕੁਟੀ ਪਾਰ ਹੋ ਗਈ ਹੈ। ਸ਼ਬਦ ਲਿਆ ਹੀ, ਅਗਰ ਤ੍ਰਿਕੁਟੀ ਪਾਰ ਹੋ ਜਾਏ ਤੇ ਫਿਰ ਇਸ ਤੋਂ ਸਸਤਾ ਮਜ਼ਮੂਨ ਹੋਰ ਕਿਹੜਾ ਹੋਏਗਾ? ਕੱਲ ਤਾਂ ਮੂਰਖ ਹੀ ਹੋ ਗਿਆ, ਤੇ ਲੀਲਾ ਰਚਨ ਦੀ ਲੋੜ ਕਿਹੜੀ ਹੈ? ਸਤਿਗੁਰਾਂ ਨੂੰ ਇਹ ਕਹਿਣ ਦੀ ਲੋੜ ਕਿਹੜੀ ਹੈ? ਉਹ ਆਕਾਸ਼ ਵਿੱਚ ਇਹ ਸ਼ਬਦ ਲਿਖ ਦੇਣਗੇ ਵੀ ਇਹਨਾਂ ਨੂੰ ਦੁਰਾ ਲਓ, ਤੁਹਾਡੀ ਮੁਕਤੀ ਹੋ ਜਾਏਗੀ। ਸੋ ਇਹ ਇੱਕ ਤਰੀਕਾ ਹੈ ਧਿਆਨ ਨੂੰ ਇਕੱਠਾ ਕਰਨ ਦਾ, ਖਿਆਲ ਨੂੰ ਇਕੱਠਾ ਕਰਨ ਦਾ, ਸੰਸਾਰ ਚੋਂ ਕੱਢ ਕੇ ਸਤਿਗੁਰੂ ਵਾਲੇ ਪਾਸੇ ਧਿਆਨ ਲਗਾਉਣਾ। ਉਹ ਸ਼ਬਦ ਦਿੰਦੇ ਨੇ, ਪੂਰਾ ਸਤਸੰਗ ਅਸੀਂ ਰੱਟ ਨਹੀਂ ਸਕਦੇ, ਧਿਆਨ ਨਹੀਂ ਕਰ ਸਕਦੇ, ਪਰ ਅਮਲੀ ਜਾਮਾ ਜ਼ਰੂਰ ਬਣਾ ਸਕਦੇ ਹਾਂ, ਪਰ ਜ਼ਬਾਨ ਦੇ ਉੱਤੇ ਪਹਿਰਾ ਬਿਠਾਉਣਾ ਹੈ, ਇਸ ਕਰਕੇ ਸਤਿਗੁਰੂ ਸਾਨੂੰ ਸ਼ਬਦ ਦਿੰਦੇ ਨੇ। ਸੋ ਅਸੀਂ ਉਹਨਾਂ ਦੀ ਮਰਿਆਦਾ ਦੇ ਵਿੱਚ ਰਹਿਣਾ ਹੈ ਕਿ ਅਸੀਂ ਜਾਪ ਕਰਨਾ ਹੈ ਉਹਨਾਂ ਸ਼ਬਦਾਂ ਦਾ ਜੋ ਸਤਿਗੁਰੂ ਸਾਨੂੰ ਦਿੰਦੇ ਨੇ, ਪਰ ਅਮਲੀ ਜਾਮਾ ਆਪਣੀ ਅਮਲੀ ਜ਼ਿੰਦਗੀ ਦੇ ਵਿੱਚ ਪਹਿਨਾ ਕਰਕੇ ਹੀ ਅਸੀਂ ਇਸ ਨੂੰ ਸਾਰਥਕ ਕਰ ਸਕਦੇ। ਸੋ ਦੂਸਰੀ ਪੌੜੀ ਜੋ ਹੈ, ਇਸ ਲਈ ਅਸੀਂ ਅੱਖ ਦੇ ਉੱਪਰ ਪਹਿਰੇ ਬਿਠਾ ਦਿੰਦੇ ਹਾਂ ਸਤਿਗੁਰੂ ਦਾ, ਸਤਿਗੁਰੂ ਪਹਿਰੇਦਾਰ ਹੋ ਗਏ। ਸੋ ਸਾਧ ਸੰਗਤ ਜੀ, ਕਿਹੜੀ ਐਸੀ ਵਸਤੂ ਹੈ ਕਿਸੇ ਨੂੰ ਅੰਦਰ ਜਾਣ ਦੇਣਗੇ? ਇਤਿਹਾਸ ਪੜ੍ਹ ਕਰਕੇ ਦੇਖ ਲਓ, ਕਿਤਨੀਆਂ ਹੀ ਸਾਖੀਆਂ ਨੇ ਜਿਨ੍ਹਾਂ ਦੇ ਵੀ ਸਤਿਗੁਰਾਂ ਨੇ ਆਪ ਆਪਣੇ ਸਿੱਖਾਂ ਦਾ ਪਹਿਰਾ ਦਿੱਤਾ ਹੈ, ਭੈੜੇ ਕੰਮਾਂ ਨੂੰ ਨਹੀਂ ਕਰਨ ਦਿੱਤਾ। ਦਾਸ ਦਾ ਨਿੱਜੀ ਤਜੁਰਬਾ ਵੀ ਹੈ, ਆਪਣੀ ਜ਼ਿੰਦਗੀ ਦੇ ਵਿੱਚ ਮੈਂ ਬਹੁਤ ਸਾਰੇ ਐਸੇ ਮਜ਼ਮੂਨ ਦੇਖੇ ਨੇ ਜਿਨ੍ਹਾਂ ਦੇ ਵੀ ਸਤਿਗੁਰਾਂ ਨੇ ਆਪ ਪਹਿਰਾ ਦਿੱਤਾ ਹੈ, ਪਰ ਇਸਦੀ ਉਸਲੇ ਸੋਝੀ ਨਹੀਂ ਹੁੰਦੀ, ਇਸਲੇ ਬਾਅਦ ਹੀ ਸਤਿਗੁਰੂ ਸਮਝਾਉਂਦੇ ਨੇ ਤਾਂ ਸਮਝ ਆਉਂਦੀ ਹੈ। ਇਸ ਕਰਕੇ ਅਗਰ ਮਨੁੱਖਾ ਜਨਮ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ, ਇਹ ਸਤਿਗੁਰਾਂ ਨੇ ਆਪ ਪਹਿਰਾ ਦਿੱਤਾ ਹੈ, ਆਪ ਪਹਿਰੇ ਤੇ ਬੈਠੇ ਨੇ, ਪਰਮਾਤਮਾ ਅੰਦਰ ਹੈ, ਸਤਿਗੁਰੂ ਪਹਿਰਾ ਦੇ ਰਹੇ ਨੇ, ਪਰ ਇਹ ਕਦੋਂ ਸਾਰਥਕ ਹੋਏਗਾ? ਜਦੋਂ ਅਸੀਂ ਉਦਮ ਕਰਾਂਗੇ। ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਅੱਗ ਹਰ ਲੱਕੜ ਦੇ ਵਿੱਚ ਹੈ, ਪਰ ਉਹਦੀ ਤਪਸ ਤਾਂ ਹੀ ਪ੍ਰਾਪਤ ਹੋਏਗੀ ਜਦੋਂ ਅਸੀਂ ਉਦਮ ਕਰਕੇ ਉਸਨੂੰ ਰਗੜਾਂਗੇ, ਉਹਦੇ ਅੰਦਰ ਚਿੰਗਾਰੀ ਉਤਪੰਨ ਹੋਏਗੀ ਔਰ ਅਸੀਂ ਅੱਗ ਨੂੰ ਪ੍ਰਗਟ ਕਰ ਲਵਾਂਗੇ। ਉਸੇ ਤਰੀਕੇ ਨਾਲ ਇਹ ਰੂਹਾਨੀਅਤ ਦਾ ਮਜ਼ਮੂਨ ਹੈ। ਅਗਰ ਅਸੀਂ ਸਤਿਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰੀ ਗੱਲ ਹੈ ਕਿ ਸਾਨੂੰ ਵੀ ਇਹ ਰਗੜ ਕਰਨੀ ਪਏਗੀ। ਕਿਸ ਦੇ ਨਾਲ? ਸਤਿਗੁਰ ਦੇ ਨਾਲ, ਉਹਨਾਂ ਦੇ ਉਪਦੇਸ਼ਾਂ ਦੇ ਨਾਲ। ਤਾਂ ਹੀ ਜਾ ਕਰਕੇ ਅਸੀਂ ਅੰਦਰ ਦੇ ਵਿੱਚ ਉਹ ਸਾਰੀ ਭੀੜ ਨੂੰ ਕੱਢ ਪਾਵਾਂਗੇ, ਜਿਸ ਲਈ ਸਤਿਗੁਰੂ ਜੋ ਹੈ ਸਾਨੂੰ ਉਹ ਨੂਰਾਨੀ ਰੂਪ ਵਿੱਚ ਪ੍ਰਗਟ ਹੁੰਦੇ ਨੇ। ਉਹ ਅੰਦਰ ਦਾ ਜੋ ਦੂਸਰਾ ਪਹਿਲੂ ਜੋ ਹੈ ਉਹ ਸ਼ੁਰੂ ਹੁੰਦਾ ਹੈ, ਜਿਸ ਨੂੰ ਅਸੀਂ ਧਿਆਨ ਜਾਂ ਖਿਆਲ ਕਹਿੰਦੇ ਨੇ। ਉਹ ਕੀ ਹੈ? ਉਸ ਵੇਲੇ ਜਿਸ ਵੇਲੇ ਸਤਿਗੁਰੂ ਦਾ ਅੰਦਰ ਨੂਰਾਨੀ ਸਰੂਪ ਪ੍ਰਗਟ ਹੁੰਦਾ ਹੈ, ਇਸ ਨੂੰ ਇਹਨਾਂ ਅੱਖਾਂ ਦੇ ਨਾਲ ਅਸੀਂ ਨਹੀਂ ਦੇਖ ਸਕਦੇ। ਇਹ ਜਦੋਂ ਵੀ ਅਸੀਂ ਦੇਖਾਂਗੇ ਆਤਮਾ ਦੇ ਨਾਲ ਦੇਖਾਂਗੇ। ਰੂਹਾਨੀਅਤ ਦਾ ਮਜ਼ਮੂਨ ਆਤਮਾ ਔਰ ਪਰਮਾਤਮਾ ਦਾ ਹੈ। ਪਰਮਾਤਮਾ ਨੂੰ ਦੇਖਿਆ ਨਹੀਂ, ਪਰਮਾਤਮਾ ਸਤਿਗੁਰੂ ਦੇ ਵਿੱਚ ਹਨ, ਇਸੇ ਕਰਕੇ ਸਤਿਗੁਰੂ ਨੂੰ ਅਸੀਂ ਮੁੱਖ ਰੱਖ ਕਰਕੇ ਸਤਿਗੁਰੂ ਇਹ ਉਪਦੇਸ਼ ਦਿੰਦੇ ਹਾਂ। ਸਤਿਗੁਰੂ ਜਦੋਂ ਸੁਰਤ ਨੂੰ ਸਮੇਟ ਦਿੰਦੇ ਨਾ, ਸੁਰਤ ਦੀ ਇਹ ਤਾਕਤ ਹੈ, ਆਤਮਾ ਦੀ ਇਹ ਤਾਕਤ ਹੈ ਨਿਰਤ ਔਰ ਸੁਰਤ। ਨਿਰਤ ਜੋ ਹੈ ਦੇਖਦੀ ਹੈ, ਸੁਰਤ ਜੋ ਹੈ ਸੁਣਦੀ ਹੈ। ਤਾਂ ਹੁਣ ਜਿਸ ਤਾਕਤ ਨੇ ਅੰਤਰ ਦੇ ਵਿੱਚ ਉਸ ਨੂਰਾਨੀ ਰੂਪ ਦੇ ਦਰਸ਼ਨ ਕਰਨੇ ਨੇ, ਦੀਦਾਰ ਕਰਨੇ ਨੇ, ਉਹ ਹੈ ਨਿਰਤ, ਉਹ ਹੈ ਆਤਮਾ ਦੀ ਤਾਕਤ। ਹੁਣ ਉਹ ਤਾਕਤ ਜੋ ਹੈ ਮਨ ਖਿਆਲਾਂ ਦੇ ਜ਼ਰੀਏ ਇਸ ਸੰਸਾਰ ਦੇ ਵਿੱਚ ਆਪ ਇੰਦਰੀਆਂ ਦੇ ਦਾਸ ਹੈ, ਕਿਸੇ ਨਾ ਕਿਸੇ ਇੰਦਰੀ ਦੇ ਅਧੀਨ ਹਰ ਵਕਤ ਉਹ ਕੰਮ ਕਰਦਾ ਹੈ। ਉਹਦੇ ਕੋਲ ਤਾਕਤ ਕਿੱਥੋਂ ਆਈ? ਉਹ ਇਹ ਧਿਆਨ ਖਿਆਲ ਦੀ ਤਾਕਤ ਹੈ ਜੋ ਆਤਮਾ ਕੋਲੋਂ ਲੈਂਦਾ ਹੈ, ਔਰ ਇਸ ਤਾਕਤ ਨੂੰ ਉਹ ਸਾਰੇ ਬ੍ਰਹਿਮੰਡ ਦੇ ਵਿੱਚ ਫੈਲਾ ਦਿੰਦਾ ਹੈ। ਹੁਣ ਜਿਹੜੀ ਉਹ ਤਾਕਤ ਹੈ ਜਿਸ ਨੇ ਅੰਤਰ ਦੇ ਵਿੱਚ ਸਤਿਗੁਰੂ ਦਾ ਦੀਦਾਰ ਕਰਨਾ ਹੈ, ਉਹ ਸੰਸਾਰ ਦੇ ਵਿੱਚ ਅਗਰ ਫੈਲ ਗਈ ਹੈ ਤੇ ਅਸੀਂ ਅੰਤਰ ਦੇ ਵਿੱਚ ਦੀਦਾਰ ਕਿਸਦਾ ਕਰਾਂਗੇ? ਅਸੀਂ ਕਹਿੰਦੇ ਹਾਂ ਸ਼ਬਦ ਖੁੱਲੇ, ਯਾਨੀ ਕਿ ਸਤਿਗੁਰੂ ਦੇ ਦੀਦਾਰ ਹੋਣ। ਕਿਆ ਅੰਤਰ ਦੇ ਵਿੱਚ ਸਤਿਗੁਰੂ ਨਹੀਂ ਨੇ? ਮਨ ਨੇ ਕੈਸਾ ਭਰਮ ਫੈਲਾਇਆ ਹੈ। ਅਗਰ ਅੰਤਰ ਹੀ ਸਤਿਗੁਰੂ ਨਹੀਂ ਨੇ ਤੇ ਸਾਡਾ ਇਹ ਕੰਮ ਚੱਲ ਹੀ ਨਹੀਂ ਸਕਦਾ, ਜ਼ਿੰਦਗੀ ਚੱਲ ਹੀ ਨਹੀਂ ਸਕਦੀ। ਮਿੱਟੀ ਦੀ ਢੇਰ ਹੈ, ਸਤਿਗੁਰੂ ਹੀ ਪਲ ਪਲ ਇਸ ਦੇਹ ਦੀ ਜੋ ਹੈ ਬਿਰਤਪਾਲਣਾ ਕਰ ਰਹੇ ਨੇ। ਤਾਂ ਉਹਨੂੰ ਦੇਖਣ ਵਾਸਤੇ ਸਾਨੂੰ ਉੱਥੇ ਜਾਣਾ ਪਏਗਾ। ਸਾਨੂੰ ਦਾ ਭਾਵ ਇਹ ਹੈ ਕਿ ਮਨ ਨੂੰ ਨਹੀਂ, ਆਤਮਾ ਨੂੰ। ਹੁਣ ਆਤਮਾ ਦੀ ਤਾਕਤ ਬਾਹਰ ਹੈ, ਜਦ ਤੱਕ ਇਸ ਤਾਕਤ ਨੂੰ ਅਸੀਂ ਬਾਹਰੋਂ ਸਮੇਟ ਕਰਕੇ ਅੰਦਰ ਲੈ ਕਰਕੇ ਨਹੀਂ ਆਵਾਂਗੇ, ਤਦ ਤੱਕ ਅਸੀਂ ਉਸ ਨੂਰਾਨੀ ਪਰਮਾਤਮਾ ਦੇ ਦੀਦਾਰ ਨਹੀਂ ਕਰ ਸਕਦੇ। ਔਰ ਜਦ ਤੱਕ ਉਹ ਦੀਦਾਰ ਨਹੀਂ ਕਰਾਂਗੇ, ਸਾਡੀ ਦੂਸਰੀ ਪੌੜੀ ਜਿਹੜੀ ਹੈ ਸਾਰਥਕ ਨਹੀਂ ਹੋਏਗੀ। ਉਸ ਤੋਂ ਬਾਅਦ ਦੀਆਂ ਬਾਕੀ ਮਤਲਬ 16 ਪੌੜੀਆਂ ਅਸੀਂ ਤਾਂ ਹੀ ਚੜ੍ਹਨੀਆਂ ਨੇ 1, 2, 3 ਕਰਕੇ, ਯਾਨੀ ਕਿ ਪਹਿਲੇ ਜਪ ਨੂੰ ਪੂਰਾ ਕਰਨਾ ਹੈ, ਉਸ ਤੋਂ ਬਾਅਦ ਅੰਤਰ ਦੇ ਇਸ ਮਜ਼ਮੂਨ ਨੂੰ ਖਿਆਲ ਨੂੰ ਪੂਰਾ ਕਰਨਾ ਹੈ, ਖਿਆਲ ਨੂੰ ਸਮੇਟਣਾ ਹੈ। ਜਦੋਂ ਸਤਿਗੁਰੂ ਸੁਰਤ ਨੂੰ ਸਮੇਟਦੇ ਨੇ, ਨਿਰਤ ਦੇ ਜ਼ਰੀਏ ਉਸ ਰੂਪ ਦੇ, ਉਸ ਨੂਰਾਨੀ ਚਿਹਰੇ ਦੇ ਦੀਦਾਰ ਕੀਤੇ ਜਾਂਦੇ ਨੇ, ਇਸ ਨੂੰ ਖਿਆਲ ਜਾਂ ਧਿਆਨ ਕਿਹਾ ਜਾਂਦਾ ਹੈ। ਹੁਣ ਇੱਥੇ ਇੱਕ ਚੀਜ਼ ਬੜੀ ਜੋ ਹੈ ਜ਼ਰੂਰੀ ਸਮਝਣ ਵਾਲੀ ਹੈ, ਅਸੀਂ ਅੰਤਰ ਦੇ ਵਿੱਚ ਰੁਕ ਕਿਉਂ ਨਹੀਂ ਪਾਉਂਦੇ? ਬਹੁਤ ਸਾਰੀਆਂ ਜਵਾਤਮਾ ਸਵਾਲ ਕਰਦੀਆਂ ਨੇ ਕਿ ਅੰਦਰ ਦੇ ਵਿੱਚ ਸਾਡਾ ਧਿਆਨ ਕਿਉਂ ਨਹੀਂ ਲੱਗਦਾ, ਖਿਆਲ ਕਿਉਂ ਨਹੀਂ ਟਿਕਦਾ? ਉਹਦੀ ਵਜ੍ਹਾ ਸਿਰਫ ਇਹੀ ਹੈ ਕਿ ਨਿਰਤ ਜੋ ਤਾਕਤ ਹੈ ਉਹ ਸਾਡੇ ਕੋਲ ਅਜੇ ਹਾਸਲ ਨਹੀਂ। ਉਹ ਜਦ ਤੱਕ ਅਸੀਂ ਇਸ ਤਾਕਤ ਨੂੰ ਹਾਸਲ ਨਹੀਂ ਕਰ ਲੈਂਦੇ, ਅਸੀਂ ਅੰਤਰ ਦੇ ਵਿੱਚ ਰੁਕ ਹੀ ਨਹੀਂ ਸਕਦੇ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਇਸ ਭਗਤੀ ਨੂੰ ਬਗਲਾ ਭਗਤੀ ਕਹੀ ਹੈ, ਔਰ ਇਹ ਬਗਲਾ ਭਗਤੀ ਸਾਰਥਕ ਹੋ ਜਾਂਦੀ ਹੈ ਜਦੋਂ ਅਸੀਂ ਅੰਦਰੋਂ ਔਰ ਬਾਹਰੋਂ ਸਤਿਗੁਰਾਂ ਦੇ ਨਾਲ ਇੱਕਮੇਕ ਹੋ ਜਾਂਦੇ ਹਾਂ। ਇਹੀ ਉਹ ਬਗਲਾ ਭਗਤੀ ਜੋ ਹੈ ਜਪ ਦਾ ਆਧਾਰ ਬਣ ਜਾਂਦਾ ਹੈ, ਭਗਤੀ ਦਾ ਆਧਾਰ ਬਣ ਜਾਂਦਾ ਹੈ। ਜਦੋਂ ਵੀ ਨੂਰਾਨੀ ਚਿਹਰਾ ਪ੍ਰਗਟ ਹੁੰਦਾ ਹੈ ਉਸ ਵੇਲੇ ਇਹ ਜਾਣ ਲਓ ਇਸ ਜੀਵਾਤਮਾ ਦੀ ਬਾਹਰ ਦੀ ਭਗਤੀ ਜਿਹੜੀ ਹੈ ਪੂਰਨ ਹੋ ਜਾਂਦੀ ਹੈ, ਯਾਨੀ ਕਿ ਉਹ ਅੱਧਾ ਭਗਤ ਕਹਿਲਾਉਣ ਦੇ ਲਾਇਕ ਹੋ ਜਾਂਦਾ, ਰਿੱਧੀਆਂ ਸਿੱਧੀਆਂ ਉਹਦੇ ਚਰਨਾਂ 'ਚ ਵਾਸ ਕਰਦੀਆਂ ਨੇ, ਯਾਨੀ ਕਿ ਅੱਧਾ ਮਜ਼ਮੂਨ ਪੂਰਾ ਹੋ ਜਾਂਦਾ। ਉਸ ਲਈ ਸਤਿਗੁਰੂ ਸਭ ਤੋਂ ਪਹਿਲਾ ਉਪਦੇਸ਼ ਇਹੀ ਦਿੰਦੇ ਨੇ ਕਿ ਜੋ ਜਾਪ ਅਸੀਂ ਤੈਨੂੰ ਬਖਸ਼ਿਆ ਹੈ ਇਸ ਜਾਪ ਨੂੰ ਹੁਣ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਆਤਮਾ ਦਾ ਕੰਮ ਹੋ ਜਾਂਦਾ ਹੈ, ਜ਼ਬਾਨ ਦਾ ਇਸ ਸਰੀਰ ਦਾ ਸਾਰਾ ਕੰਮ ਜੋ ਹੈ ਇਸ ਜਪਣ ਦੇ ਅੰਦਰ ਤੱਕ ਦੇ ਮਜ਼ਮੂਨ ਤੱਕ ਹੈ, ਪਹਿਲੀ ਪੌੜੀ ਤੱਕ। ਦੂਸਰੀ ਪੌੜੀ 'ਤੇ ਪੈਰ ਰੱਖਦਿਆਂ ਹੀ ਪਹਿਲੀ ਪੌੜੀ ਦਾ ਖਿਆਲ ਛੱਡ ਦੇਣਾ ਪੈਂਦਾ ਹੈ। ਉਸ ਲਈ ਦੂਸਰੀ ਪੌੜੀ 'ਤੇ ਨਿਰਤ ਦੀ ਤਾਕਤ ਕੰਮ ਕਰਦੀ ਹੈ, ਔਰ ਇਹ ਤਾਕਤ ਸਤਿਗੁਰਾਂ ਦੀ ਬਖਸ਼ੀ ਹੋਈ ਹੁੰਦੀ ਹੈ। ਤਾਂ ਸੰਗਤ ਜੀ, ਗੁਰੂ ਸਾਹਿਬ ਉਪਦੇਸ਼ ਦਿੰਦੇ ਹਨ, ਨਾਮ ਦੇਣ ਵਕਤ ਬਹੁਤ ਸਾਰੇ ਜੋ ਹੈ ਇਸ਼ਾਰੇ ਦਿੰਦੇ ਹਨ ਅੰਦਰ ਦੇ। ਇਹ ਇਸ਼ਾਰੇ ਸਿਰਫ ਇਸ ਕਰਕੇ ਦਿੱਤੇ ਜਾਂਦੇ ਹਨ, ਹਾਲਾਂਕਿ ਇਹਨਾਂ ਦਾ ਕੋਈ ਵੀ ਲਾਭ ਇਸ ਜੀਵਾਤਮਾ ਨੂੰ ਬਾਹਰ ਰਹਿੰਦਿਆਂ ਹੋਇਆਂ ਪ੍ਰਾਪਤ ਨਹੀਂ ਹੁੰਦਾ, ਪਰ ਇਸ ਕਰਕੇ ਦੇਣੇ ਪੈਂਦੇ ਨੇ ਕਿ ਮਨ ਦੀਆਂ ਚਾਲਾਂ 'ਚੋਂ ਇਸ ਅਸੀਂ ਨਿਕਲ ਸਕੀਏ, ਇਸ ਜੀਵਾਤਮਾ ਨੂੰ ਕੱਢ ਸਕੀਏ, क्योंकि बहुत सारे भ्रम पैदा करता है, इस करके वो इशारे देंदे ने, और वो इशारे देन दा कोई इत्थे लाभ नहीं है। जिसले असी अंतर दे विच इस जाप नूं पूरा कर लवांगे, उस मुकाम ते पहुंच जावांगे, अंदरों बारे एक हो करके सतगुरु प्रगट होणगे ना, ते सतसंगत जी अंदर दी कलास, फिर ऐ सतसंग दी सानूं जरूरत नहीं पैंदी। उस वेले फिर सत अंदर प्रगट हो जांदा और अंदर ही जीवात्मा सतसंग करती है। सतसंग दा की भाव है? सत दा संग करना। जद अंदर दे विच सत प्रगट हो गया ते उस तो वड्डा संग होर केड़ा रह जांदा, और उस वेले जीवात्मा नूं जो उपदेश सतगुरु अंदर दे विच दिंदे ने नृत दे जरिए, वह जीवात्मा जो है नृत दे जरिए उसका पालन करती है। उसका पालन करते हुए जड़िया रुकावटा उसनूं अगले नूरानी मंडलों के आंदियां ने, उस वेले सतगुरु जो हैं वह सच परमात्मा पल पल उस जीवात्मा के संग सही हुंदा है। इस जन्म के विच वो साथ देंदे ही ने, पर लोग दे विच भी साथ देंदे ने, असीं जबानी तौर पर कह देंदे हां, पर कोई विरली भागा वाली जीवात्मा है जड़े उस मुकाम ते पहुंच करके इस दुख नूं सार्थक करती है कि सतगुरु सचमुच जिंदे जी और मरण दे बाद, यानी कि मरण दा बाद ये नहीं है कि असी उम्र कट के मरे हां, जिंदे जी मरण दी गल है कि जिंदे जी जदों असी सुरत नूं समेट करके सतगुरां दे नाल अंतर दे विच चढ़ाई करते हैं, ते सचमुच जो है सतगुरु वो सच साडे नाल हुंदा है और उन्हां सारी भयानक भरी फिसलना तो सानूं बचांदा है। अंदर सतगुरु ही सानू उस नूरानी मंडला तो पार करा सकता है। क्यों? क्योंकि उसे माया का बहुत ही भयानक परम जाल फैलिया हुआ है और एक काल की बड़ी भयानक लीला है। इस लीला नू असी इस जगत दे विच देखदे आ, धिया पुत्र और समाज दी वस्तुआं दे जरिए असी इन्हां दे विचों ही नहीं निकल सकते। विचार करके देखो, कोई चाह के भी नहीं निकल सकता, अपने पुत्र दे मुंह चों कौन निकल सकता। असी पुत्र नू मंगण वास्ते सदियां सदी ऐसे कर्म करते हैं कि सानू पुत्र की प्राप्ति होवे, उसके मुंह जाल तो असी किस तरह निकल सकते हैं? जब असी इस जाल चो नहीं निकल सकते, तो जो नूरानी अंदर दे लोग हैगे ने उन्होंने सूक्ष्म शरीर और कारण शरीर नू लै करके असी उस जाल दे विचों जिथे माया की प्रबल रूप दे विच मौजूद है, असी किस तरीके दे नाल निकल सकते हैं? इको लैन दे विच स्पष्ट है कि इन्हां लोकां नू असी इन्हां अखां दे नाल देख करके पार ही नहीं कर सकते। इसी तो सारा मजमून जो है स्पष्ट हो जाता है कि अंदर कितनी भयानक फिसलन है और सतगुरु की कितनी वड्डी लोड़ है। असी जिंदे जी सतगुरां की कदर नहीं करते, तो मरण के बाद की कदर करांगे? असी मरण के बाद की गल करते हैं, सतगुरु हाँ अगर जिंदे जी ने हासिल किया तो मरण के बाद की कोई कल्पना ही। तो ये जो दूसरी पौड़ी है ध्यान की, यह निरत के नाल संबंध रखती है और निरत उदों ही मिलती है जदों असी सतगुरु के पूरे उतर जाते हैं, और वह निरत के नाल ही असी सतगुरां का ध्यान करते हुए अपनी तीसरी पौड़ी उपर चढ़ते हैं। ये तीसरी पौड़ी जो है ये सतगुरु अगले सत्संग के स्पष्ट करेंगे। अज जो बाणी सतगुरां ने लई है उस बाणी के बिल्कुल स्पष्ट किया गया है कि एक ख्याल या ध्यान की चीज है और किस तरीके दे नाल असी इसनूं समेट सकते हैं और किस तरीके दे नाल किदा ध्यान करके ये सार्थक है। सचो सच्चा आखिए सच्चे सच्चा थान। सतसंग जी थान सच्चा केड़ा है? केड़ा स्थान सच्चा है? इस जगत के इन्हां रूहानी मंडलों के भी नज़र मार करके देखो, परले दे विच त्रिकुटी खत्म हो जानी है, मां परले दे विच पार ब्रह्म तक की रचना खत्म हो जानी है। जे सारी चीजा ने खत्म हो जाना है तो सच्चा स्थान केड़ा? सच्चा स्थान इको ही है, पार ब्रह्म तो बड़े सचखंड। सचखंड तो उत्ते तक भी सारी रचना जड़ी है वह अनिश्चल है, उहदे विच कोई भी बदलाव नहीं आता, यानी कि काल का प्रभाव उठे नहीं, उसी नूं सच्चा थान किया। सचखंड सच्चा है तो सचखंड का वासी कौन है? उहदा बालक कौन है? सतपुरुष। हुण सतपुरुष नूं देखिया नहीं तो सतपुरुष है कित्थे है? वह सतगुरु दे विच। इसी करके सतगुरु नूं पार ब्रह्म कहिंदे ने। पार ब्रह्म तो परे तक की जिहड़ी रचना है वह सच्ची है और सतगुरु उस सच्ची रचना चों आंदे ने, इसी करके उहनां नूं सच किया। सचो सच्चा आखिए उहदे नाल जबानी तौर पर भी सतगुरां ने यह उपदेश करते हैं कि असीं जबानी तौर पर भी सच्चा होना है। सिर्फ इस सच नूं जान लैण नाल पहचान लैण दे नाल साडी मुक्ति नहीं हो जाएगी। असीं कहीए बेशक ठीक है भी पार ब्रह्म की रचना सच्ची है, जो सच नूं इह जान लैण नाल प्राप्त नहीं कर सकते। सानूं सचो सच्चा आखिए सानूं इस जिंदगी दे विच अमली जामा इस सच का पहनाना पेगा। उस सच नूं प्राप्त करन वास्ते सानूं सच्चा होना पेगा। मनमुख सच्चा जाणीए गुरमुख सच्चे सच्चा ज्ञान गुरमुख जिन्ना ज्ञान। हुण इत्थे मनमुख जो है ये दो शब्द हैं। मनमुख का भाव मनमत नहीं है, जिहड़े मनमत अनुसार चलते हैं उन्होंने असं मनमुख कहते हैं। ये दो शब्द ने यह पढ़ने के गलती कर जाते हैं और यदा अर्थ भी गलत निकलता है। मनमुख नहीं है, मन अलग शब्द है और मुख अलग शब्द है। मुख का भाव है जबान के नाल और मन का भाव है विकारा के ग्रस्त होना। मनमुख सच्चा जानिए, ये सच्चे कदों होंगे? जबान उदों सच्ची होंगी है, मन कदों निर्मल होंगे? ਜਦੋਂ ਵਿਕਾਰਾਂ ਦੇ ਵਿੱਚੋਂ ਨਿਕਲ ਜਾਂਦਾ ਹੈ। ਜ਼ਬਾਨ ਉਦੋਂ ਸੱਚੀ ਹੁੰਦੀ ਹੈ ਜਦੋਂ ਅਸੀਂ ਉਪਦੇਸ਼ਾਂ ਅਨੁਸਾਰ ਅਮਲ ਕਰਕੇ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਸੱਚ ਦਾ ਪਹਿਨਾਉਂਦੇ। ਔਰ ਇਹ ਕਦੋਂ ਹੁੰਦਾ ਹੈ? ਜਦੋਂ ਗੁਰਮੁਖ, ਗੁਰਮੁਖ ਕੌਣ ਹੈ? ਇਹ ਸਤਿਪੁਰਸ਼। ਸਤਿਪੁਰਸ਼ ਕੌਣ ਹੈ? ਇਹ ਕਿੱਥੇ ਪ੍ਰਗਟ ਹੈ? ਇਹ ਸਤਿਗੁਰੂ ਦੇ ਵਿੱਚ। ਸਤਿਗੁਰੂ ਦੇ ਉਪਦੇਸ਼ਾਂ ਨੂੰ ਜਦੋਂ ਅਸੀਂ ਜਾਣ ਲੈਂਦੇ ਹਾਂ, ਉਸਦੀ ਗਿਆਨ, ਉਹਦੀ ਸੋਝੀ ਸਾਨੂੰ ਪ੍ਰਾਪਤ ਹੁੰਦੀ ਹੈ, ਤਦੋਂ ਜਾ ਕਰਕੇ ਮਨ ਔਰ ਮੁਖ ਇਹ ਜੋ ਨੇ ਵਿਕਾਰ ਗ੍ਰਸਤ ਤੋਂ ਨਹੀਂ ਹੁੰਦੇ, ਵਿਕਾਰ ਚੋਂ ਨਿਕਲ ਕਰਕੇ ਸੱਚੇ ਹੁੰਦੇ। ਸਫਲ ਮੂਰਤ ਪਰਸੀਓ ਸੰਤਨ ਕੀ, ਇਹ ਧਿਆਨ ਹੈ ਧਰਮਾ। ਅੱਗੇ ਹੋਰ ਸਪਸ਼ਟ ਕਰਦੇ ਨੇ, ਸਫਲਤਾ ਕਿਹਦੇ ਵਿੱਚ ਹੈ, ਕਿਹਦੀ ਮੂਰਤ ਦਾ ਧਿਆਨ ਕਰਨਾ ਹੈ। ਸਪਸ਼ਟ ਉਪਦੇਸ਼ ਕਰਦੇ ਨੇ ਕਿ ਸਤਿਗੁਰੂ ਦੇ ਵਿੱਚ ਸੱਚ ਪ੍ਰਗਟ ਹੈ। ਸੰਤ ਜੋ ਨੇ ਇਹ ਸਤਿਗੁਰੂ ਹੀ ਹੁੰਦੇ ਨੇ। ਸਾਰੇ ਹੀ ਸੰਤ ਸਤਿਗੁਰੂ ਨਹੀਂ ਹੋ ਸਕਦੇ, ਪਰ ਜੋ ਸਤਿਗੁਰੂ ਨੇ ਉਹ ਸਾਰੇ ਸੰਤ ਹੁੰਦੇ ਨੇ। ਯਾਨੀ ਕਿ ਜੋ ਸੰਤ ਸਤਿਗੁਰਾਂ ਦੀ ਪਦਵੀ ਹੈ, ਇਹ ਸੱਚਖੰਡ ਤੋਂ ਬਖਸ਼ਿਸ਼ ਕੀਤੀ ਜਾਂਦੀ ਹੈ, ਪਰ ਉਸ ਤੋਂ ਪਹਿਲੇ ਸੰਤ ਹੋਣਾ ਬੜਾ ਜ਼ਰੂਰੀ ਹੈ। ਔਰ ਸੰਤ ਕੌਣ ਨੇ? ਜਿਹੜੇ ਸੱਚਖੰਡ ਤੱਕ ਪਹੁੰਚ ਜਾਂਦੇ, ਯਾਨੀ ਕਿ ਜਿਹੜੀ ਜੀਵਾਤਮਾ ਸੱਚਖੰਡ ਪਹੁੰਚ ਗਈਆਂ, ਉਹਨਾਂ ਨੇ ਸੰਤ ਦੀ ਪਦਵੀ ਨੂੰ ਹਾਸਲ ਕਰ ਲਿਆ। ਪਰ ਸਾਰੇ ਸੰਤ ਜਿਹੜੇ ਨੇ ਸਤਿਗੁਰੂ ਦੀ ਪਦਵੀ ਨੂੰ ਹਾਸਲ ਨਹੀਂ ਕਰਦੇ। ਸਤਿਗੁਰੂ ਦੀ ਪਦਵੀ ਸਿਰਫ ਜੋ ਪ੍ਰਬੰਧਕ ਉੱਤੇ ਬੈਠੇ ਨੇ ਸੱਚਖੰਡ ਦੇ ਵਿੱਚ, ਉਹ ਜਿਸ ਨੂੰ ਅਪੁਆਇੰਟ ਕਰ ਦਿੰਦੇ ਨੇ, ਉਹ ਸਤਿਗੁਰੂ ਕਹਿਲਾਉਂਦਾ ਹੈ। ਕੋਈ ਇੱਥੇ ਤੁਕ ਦੇ ਵੀ ਸਪਸ਼ਟ ਕੀਤਾ ਹੈ ਸਤਿਗੁਰਾਂ ਨੇ ਕਿ ਤੁਸੀਂ ਆਪਣੇ ਸਤਿਗੁਰੂ ਦੀ ਮੂਰਤ ਨੂੰ ਧਿਆਨ ਕਰਨਾ ਹੈ। ਉਹ ਕਦੋਂ ਧਿਆਨ ਕਰਨਾ ਹੈ, ਕਿਸ ਤਰੀਕੇ ਦੇ ਨਾਲ, ਇਹ ਮਜ਼ਬੂਤ ਸਪਸ਼ਟ ਹੁੰਦਾ ਹੈ, ਉਹ ਵੀ ਸਪਸ਼ਟ ਕਰਦੇ ਨੇ। ਜਦੋਂ ਕਿ ਕਿਰਪਾਲ ਹੁੰਦੇ ਨੇ ਸਤਿਗੁਰੂ, ਕਿਰਪਾਲ ਹੋਏ ਠਾਕੁਰ ਨਾਨਕ ਕੋਲ। ਕਿਰਪਾਲ ਹੋਣਾ, ਦਿਆਲੂ ਹੋਣਾ, ਠਾਕੁਰ ਕੌਣ ਹੈ? ਇੱਥੇ ਠਾਕੁਰ ਸਤਿਗੁਰੂ ਨੂੰ ਕਿਹਾ, ਨਾਨਕ ਕੋ। ਅਸੀਂ ਨਾਨਕ ਨੂੰ ਨਹੀਂ ਕਹਿ ਰਹੇ, ਅੱਗੇ ਵੀ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਬਾਣੀ ਦੇ ਵਿੱਚ, ਗੁਰੂ ਨਾਨਕ ਸਾਹਿਬ ਦੀ ਜਿਹੜੀ ਆਪਣੀ ਬਾਣੀ ਹੈ, ਉਸ ਤੋਂ ਇਲਾਵਾ ਜਿਤਨੀ ਵੀ ਬਾਣੀ ਸਤਿਗੁਰਾਂ ਨੇ ਉਚਾਰੀ ਹੈ, ਉਹ ਸਾਰਿਆਂ ਸਤਿਗੁਰਾਂ ਨੇ ਆਪਣੇ ਆਪ ਨੂੰ ਸਤਿਗੁਰੂ ਕਹਿ ਕਰਕੇ ਜਾਂ ਸੰਤ ਕਹਿ ਕਰਕੇ ਨਹੀਂ ਉਚਾਰੀ। ਉਹਨਾਂ ਨੇ ਆਪਣੇ ਸਤਿਗੁਰੂ, ਜਿਨ੍ਹਾਂ ਦੀ ਜੋਤ, ਯਾਨੀ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਉਹਨਾਂ ਦੇ ਅੰਤਰ ਦੇ ਵਿੱਚ ਕੰਮ ਕਰਦੀ ਸੀ, ਤੇ ਉਹਨਾਂ ਨੇ ਉਹਨਾਂ ਨੂੰ ਮੁੱਖ ਰੱਖ ਕਰਕੇ ਇਹ ਬਾਣੀ ਜੋ ਹੈ ਉਚਾਰੀ ਹੈ। ਬਾਣੀ ਸੱਚਖੰਡ ਦੀ ਹੁੰਦੀ ਸੀ, ਉਚਾਰੀ ਉਹਨਾਂ ਦੇ ਮੂੰਹੋਂ ਜਾਂਦੀ ਸੀ, ਔਰ ਸਾਕਸ਼ੀ ਦੇ ਰੂਪ ਦੇ ਵਿੱਚ, ਉਪਦੇਸ਼ਕ ਦੇ ਰੂਪ ਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਦਾ ਨਾਂ ਜੋ ਹੈ ਇਹਨਾਂ ਤੁਕਾਂ ਦੇ ਵਿੱਚ ਪਾ ਦਿੰਦੇ। ਔਰ ਅਸੀਂ ਗੁਰੂ ਨਾਨਕ ਸਾਹਿਬ ਦਾ ਮੁੱਖ ਰੱਖ ਕਰਕੇ ਇਹ ਗਲਤ ਅਰਥ ਕੱਢ ਲੈਂਦੇ ਹਾਂ। ਇਸ ਕਰਕੇ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ, ਜਦੋਂ ਵੀ ਤੁਕ ਅਗਰ ਕਿਸੇ ਹੋਰ ਸੰਤ ਸਤਿਗੁਰੂ ਦੀ ਹੈ, ਤੇ ਜਾਣ ਲੈਣਾ ਕਿ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਨਹੀਂ ਉਚਾਰਿਆ ਹੈ, ਗੁਰੂ ਨਾਨਕ ਸਾਹਿਬ ਸਾਕਸ਼ੀ ਤੌਰ ਤੇ ਇਸ ਉਪਦੇਸ਼ ਦੇ ਵਿੱਚ ਸ਼ਾਮਲ ਨੇ। ਤੋ ਇਹਦੇ ਵਿੱਚ ਵੀ ਇਹ ਭਾਵ ਸਪਸ਼ਟ ਹੈ ਕਿ ਕਦੋਂ ਠਾਕੁਰ ਦਿਆਲ ਹੁੰਦੇ ਨੇ, ਜਦੋਂ ਅਸੀਂ ਸਤਿਗੁਰੂ ਦੀ, ਸੰਤਾਂ ਦੀ ਸ਼ਰਨ ਲੈਂਦੇ ਹਾਂ। ਹੁਣ ਸ਼ਰਨ ਦਾ ਭਾਵ ਇੱਥੇ ਫਿਰ ਸਪਸ਼ਟ ਕਰਦੇ ਨੇ ਸਤਿਗੁਰੂ ਕਿ ਅਗਰ ਅਸੀਂ ਪੂਰਨ ਸਤਿਗੁਰੂ ਦੇ ਨਜ਼ਦੀਕ ਬੈਠ ਜਾਂਦੇ ਹਾਂ, ਜਾਂ ਸਰੀਰਕ ਤੌਰ ਤੇ ਉਹਨਾਂ ਦੇ ਕੋਲ ਜਾਂਦੇ ਹਾਂ, ਜਾਂ ਉਹਨਾਂ ਦਾ ਸੰਗ ਕਰਦੇ ਹਾਂ, ਤੇ ਕਦੇ ਵੀ ਇਹ ਮਜ਼ਬੂਤ ਸਾਰਥਕ ਨਹੀਂ ਹੋ ਸਕਦਾ। ਅਗਰ ਸਿਰਫ ਸਤਿਗੁਰਾਂ ਦੀ ਸੰਗਤ ਦੇ ਨਾਲ ਜੀਵਾਤਮਾ ਦਾ ਉਧਾਰ ਯਾਨੀ ਕਿ ਆਵਾ ਜਨਮ ਤੋਂ ਮੁਕਤ ਹੋ ਜਾਵੇ, ਤੇ ਇਸ ਤੋਂ ਸਸਤਾ ਸੌਦਾ ਕੋਈ ਨਹੀਂ। ਬੇਸ਼ੱਕ ਕਬੀਰ ਜੀ ਨੇ ਆਪਣੀ ਬਾਣੀ ਚ ਕਿਹਾ ਹੈ, ਏਕ ਘੜੀ ਆਦੀ ਘੜੀ ਆਦੀ ਸਿਉਂ ਵੀ ਆਦਿ, ਕਬੀਰ ਸੰਗਤ ਸਾਧਕੀ ਕਟੇ ਕੋਟ ਅਪਰਾਧ। ਇਸ ਤੁਕ ਦਾ ਅਸੀਂ ਕਿਤਨਾ ਮਨ ਨੇ ਗਲਤ ਅਰਥ ਕੱਢਿਆ ਹੈ, ਕਿਸ ਤਰੀਕੇ ਦੇ ਨਾਲ। ਕੋਈ ਸ਼ੱਕ ਨਹੀਂ ਹੈ, ਸਤਿਗੁਰੂ ਜਿਸ ਪਾਸੋਂ ਲੱਗ ਜਾਂਦੇ ਨੇ ਉਹ ਹਵਾ ਵੀ ਸਾਰਥਕ ਹੋ ਜਾਂਦੀ ਹੈ, ਕੋਈ ਸ਼ੱਕ ਨਹੀਂ ਹੈ। ਜਿੱਦਾਂ ਵੀ ਗੁਣ ਗਾਏ ਜਾਣ, ਗ੍ਰੰਥ ਪੋਥੀਆਂ ਭਰ ਦਿੱਤੀਆਂ ਜਾਣ, ਸਮੁੰਦਰ ਦੀ ਸ਼ਾਹੀ ਬਣਾ ਕੇ ਲਿਖਿਆ ਜਾਏ, ਸਤਿਗੁਰੂ ਦੀ ਮਹਿਮਾ ਘੱਟ ਜਾਏਗੀ, ਪਰ ਸਤਿਗੁਰੂ ਦੀ ਮਹਿਮਾ ਪੂਰੀ ਨਹੀਂ ਹੋਏਗੀ। ਪਰ ਇੱਥੇ ਜੋ ਮਜ਼ਬੂਤ ਸਮਝਣ ਵਾਲਾ ਹੈ ਉਹ ਬੜਾ ਗਹਿਰਾ ਹੈ ਇਹਨਾਂ ਤੁਕਾਂ ਦੇ, ਕਿਉਂਕਿ ਸ਼ਬਦ ਵੀ ਅਧੂਰੇ ਨੇ, ਇਸ ਕਰਕੇ ਅਸੀਂ ਉਹਨਾਂ ਦੇ ਅਰਥ ਵੀ ਅਧੂਰੇ ਕੱਢਦੇ ਹਾਂ। ਸਿਰਫ ਸਤਿਗੁਰ ਹੀ ਸੱਚਖੰਡ ਤੋਂ ਇਹਨਾਂ ਦੇ ਅਰਥ ਪੂਰੇ ਦੇ ਸਕਦੇ ਨੇ। ਇਹਦਾ ਕੀ ਭਾਵ ਹੈ? ਸੰਗਤ ਦਾ ਭਾਵ ਨੂੰ ਸਮਝੋ। ਅਗਰ ਸੰਗ ਸਰੀਰਕ ਰੂਪ ਦੇ ਸੰਗ ਦੇ ਨਾਲ ਉਧਾਰ ਹੋ ਜਾਂਦਾ, ਤੇ ਯਕੀਨ ਜਾਣਨਾ ਸੱਚਖੰਡ ਦੇ ਵਿੱਚ ਸਿਰਫ ਗੁਰੂ ਪਰਿਵਾਰ ਵਾਲਿਆਂ ਦੀ ਹੀ ਕਲੋਨੀ ਬਣੀ ਹੁੰਦੀ। ਜਿਹੜੀ ਕੋਈ ਜੀਵਾਤਮਾ ਉੱਥੇ ਜਾਂਦੀ ਹੈ ਨਾ, ਉਹਨੂੰ ਬੁਲਾ ਕਰਕੇ ਪੁੱਛ ਲੈਣਾ ਕਿ ਜਿਹਨਾਂ ਨੇ ਪੂਰਨ ਸਤਿਗੁਰੂ ਦੇ ਅੰਗ ਸੰਗ ਰਹੇ ਨੇ ਹਰ ਵੇਲੇ, ਕਿਆ ਉਹ ਉੱਥੇ ਸੱਚਖੰਡ ਗਏ ਨੇ? ਕਿਸ਼ਨ ਜੀ ਨੂੰ ਉਦਮ ਨੇ ਪੁੱਛਿਆ ਸੀ ਕਿ ਅਗਰ ਇਸ ਸ੍ਰਿਸ਼ਟੀ ਦਾ ਕੋਈ ਨਿਚਲੀ ਜੂਨ ਜਾਂ ਉਚਲੀ ਜੂਨ ਵਾਲਾ ਨਹੀਂ ਜਾਣਾ ਚਾਹੁੰਦਾ ਵਖੁੰਡ ਦੇ ਵਿੱਚ, ਤੇ ਤੁਸੀਂ ਮੈਨੂੰ ਹੀ ਲੈ ਚੱਲੋ। ਤੇ ਕਿਸ਼ਨ ਜੀ ਨੇ ਸਤਿਗੁਰੂ ਦੇ ਰੂਪ ਵਿੱਚ ਕੀ ਉਪਦੇਸ਼ ਦਿੱਤਾ ਸੀ? ਕਹਿੰਦੇ ਇਹ ਉਦੋਂ, ਅਗਰ ਤੂੰ ਮੇਰੇ ਵਿੱਚ ਲੀਨ ਹੋਣਾ ਚਾਹੁੰਦਾ, ਵਖੁੰਡ ਦੀ ਪ੍ਰਾਪਤੀ ਤੈਨੂੰ ਚਾਹੀਦੀ ਹੈ, ਤੇ ਸਭ ਤੋਂ ਪਹਿਲੇ ਯੋਗਾ ਅਭਿਆਸ ਕਰ, जिसने कई साल अंग संग होकर सतगुरां की सेवा की, अगर उसनू यह उपदेश दिता है तो क्या सतगुरां ने साडे वास्ते उपदेश नहीं रखिया कि मन दियां चालां ने अधूरे अर्थ कढ़न दी। इस करके जान करो, बेशक सतगुरां दे कोल जाण दे नाल जब एको ही गल खत्म होगी कि जिस पास लंघ जाण वो हवा भी सार्थक हो जाती, बाकी कि गल रह गई। पर असली मजमून यह नहीं है, असली मजमून इन्हां तुकां दा अर्थ भाव यह है कि असी संग किस तरीके नाल करना है सतगुरु का। सतगुरु जो कुछ भी उपदेश देंदे ने ना, उस दे विचों जदों भी जीवात्मा उदम करके अपनी पूरा तन मन धन वचन और कर्म की टेक लैंदी है, शरण लैंदी है और उन्हां वचना दे उपर पूरा उतरन दा पूरा उपराला करती है, यह है सतगुरां दा संग। और ऐसा संग तन मन धन वचन और कर्म की एक भी अद्धी तो भी अद्धी घड़ी अगर असी सतगुरां दे उपदेशां विच रमा दित्ती है ते कोटा कोट अपराध कट्टे जांदे ने। ते याद रखो, कोटा कोट अपराध दर्शन नाल भी कट्टे जांदे ने। ते ए भी ते नाल विचार करो कि सदियां ही हो गईयां, करोड़ां ही युग तो ये जीवात्मा सचखंड तो कदों उतरी सानू ख्याल ही नहीं, किन्हां लफ्जां नाल असी याद ही नहीं कर सकते कि सचखंड तो असी कदों आए हां, कदों दे असी संसार नूं भुगदे होए और ऐसे ऐसे भयानक कर्म असी कट्ठे कीते ने तिरगुटी दे विच कि उन्हां दी सफाई दे बगैर सचखंड की प्राप्ति नहीं हो सकती। और अरबा खरबा कोई गिनती नहीं है, कि गिनती दे नाल असी इन्हां कर्मां नूं याद करिए कि उन्हां अरबा खरबा कर्मां दे विचों अगर कई कोट यानी कई करोड़ कट भी गए तो क्या लाभ होया, रहे ते कैदी दे कैदी आवांगे तो फिर जन्मां दे विच बाकी दे कर्म कौन कट्टेगा। ते सानू ये तुकां दे गलत अर्थ किसने दिते ने, मन ने दिते ने। तो इस संघ नू पछाणो, अद्धे तो अद्धी कड़ी दा भाव है कि जिसने पूरन सतगुरु की टेक ली है, पूरन शिष्य बनन की कोशिश की है, उस पूरन शिष्य बनन की उस उपराले की अद्धी तो अद्धी कड़ी भी जड़ी है वह कई कोट कर्मां नू कटदी है। तो ये भाव जड़े ने इन्हां तुकां दे विच अंदर दे विच छुपे हुए ने, मन ने सानू अधूरे अर्थ कढ के देते ने और असी मन की इस चाशनी दे विच लिपटे हुए शब्दां नू अपनी छाती नाल लिपटा कर बैठे हाँ और बार बार जन्म और मरण आवागमन दे गेड़ दे विच अपनी सदियां तो इस मनुखे जन्म नू निरर्थक कर रहे हैं। अगली तो कुछ होर स्पष्ट करते ने, बिन गुर दिख्या कैसे ज्ञान। इतने दिख्या का भाव दर्शन नहीं है, इतने दिख्या का भाव है दीक्षा। दीक्षा यानी के उपदेश। उपदेश कौन दिंदा है? पूरन सतगुरु दिंदे ने। और जब तक सतगुरु उपदेश ना देन सानू यह ज्ञान है सोझी नहीं प्राप्त होती। सोझी केड़ी है, किस चीज की सोझी नहीं? अगली तो कुछ होर स्पष्ट है, बिन पेखे कहो कैसे ध्यान। जिस तरीके दे नाल असी कह दे दिंदे आ कि मन नू असी काबू कर लवांगे या कर लिया या विकारा तो कढ लईए तो काबू आ जाएगा, झूठ है। यह सिर्फ अंदर दे उस शब्द नू देख करके ही काबू विच आंदा जे यह सच है, इसका मतलब बाहर की बाणी झूठी है नहीं, यह भी सच्ची है पर इसकी एक सीमा है। इस नू जाने और समझे बगैर असी इस सीमा दे विच रह करके अंदर दे उस असीम चीज नू प्राप्त नहीं कर सकते, असी इन अर्थां नू अधूरा लै लैंदे। इस करके इस चीज नू समझो, गुरु के शब्द भी सच्चे ने, बाणी भी सच्ची है, सचखंड तो मिल रही है, इन्हां सब चीजां दे बाद भी यह सब झूठे ने। क्यों? क्योंकि अंदर का जो मजमून है वह सच्चा शब्द बाणी दे विच बार बार सच्चा शब्द क्यों किया, शब्द दे नाल सच्चा क्यों लगाया? क्योंकि उन्होंने पता सी कि इन्हां दे अधूरे और गलत अर्थ कढ़े जाणगे, कि शब्दां दे विच ये फिर फस जाणगे। असी बाहर दे शब्द नू सार्थक करना है सच बोल करके, तां ही जा करके अंदर दे इस सच्चे शब्द नू प्राप्त कर सकते हैं। तो वही भाव है कि यह सोझी किस नू, यह ज्ञान किस नू प्राप्त हुंदा है, यह दीक्षा जिस नू मिलती है, और दीक्षा किस नू मिलती है? जिहड़ा अपने सतगुरु दे उपदेश दे विच अमल करदा है। बिन भय कथनी सर्ब विकार कह नानक दर का विचार। हुण दर किहड़ा है? दर का भाव है दसवां द्वार, दसवें द्वार का विचार यानी कि